ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਣਹਾਰੀ ਜਿਤ ਤੂੰ ਲਾਵਹਿ ਤਿਤ ਹਮ ਲਾਗੈ ਕਿਆ ਇਹ ਜੰਤ ਵਿਚਾਰੇ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਣਹਾਰੀ ਜਿਤ ਤੂੰ ਲਾਵਹਿ ਤਿਤ ਹਮ ਲਾਗੈ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸਵਾਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਆ ਗੁਰ ਪ੍ਰਸਾਦ ਭਉ ਤਰੀਆ ਆਪ ਤਿਆਗ ਹੋਈਐ ਸਭ ਰੇਣਾ ਜੀਵਤਿਆਂ ਇਉਂ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸ ਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਰੋ ਦੀਨ ਕੇ ਦਾ ਤੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਿੱਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਹੀ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਧ ਹੀ ਪਾਸ, ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮੇ ਆਪਣੇ ਵਿਰਦ ਰਖਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮੇ ਆਪਣੇ ਵਿਰਦ ਰਖਾਵੋ, ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ, ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ, ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕਿਰਪਾ ਬਖਸ਼ਿਸ਼ ਕੀਤੀ ਹੈ, ਜ਼ਿੰਦਗੀ ਵਿੱਚ ਇੱਕ ਵਾਰ ਫਿਰ ਸਤਿਗੁਰ ਜੀ ਨੇ ਆਪਣੇ ਪਾਵਨ ਪ੍ਰਕਾਸ਼ ਪੁਰਬ ਉੱਤੇ ਆਪ ਸਮੂਹ ਸੰਗਤਾਂ 'ਤੇ ਤਰਸ ਕਿਰਪਾ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਸਦ ਬਹਾਇਆ ਹੈ। ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਹਨ, ਜਥਾ ਸ਼ਕਤ ਆਪੋ ਆਪਣੀ ਸਤਿਗੁਰ ਜੀ ਦੀ ਦਿੱਤੀ ਹੋਈ ਪਹੁੰਚ ਕਰਕੇ ਸਤਿਗੁਰ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾ ਰਹੇ ਹਨ। ਤੁਸੀਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸਤਿਗੁਰ ਜੀ ਨੇ ਆਪਣੇ ਚਰਨਾਂ ਕਮਲਾਂ ਵਿੱਚ ਆਪ ਕਿਰਪਾ ਕਰਕੇ ਸੱਦਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਂ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ, ਕਿਉਂਕਿ ਜ਼ਿੰਦਗੀ ਇੱਕ ਚੱਲਦੀ ਹੋਈ ਉਸ ਟ੍ਰੇਨ ਦੀ ਤਰ੍ਹਾਂ ਹੈ ਜਿਸ ਵਿੱਚ ਜੀਵ ਮੁਸਾਫਰ ਬਣ ਕੇ ਸਫ਼ਰ ਕਰ ਰਿਹਾ ਹੈ। ਜਿੱਥੇ ਜਿੱਥੇ ਕਿਸੇ ਦਾ ਸਟੇਸ਼ਨ ਆ ਜਾਏ ਉਹਨੂੰ ਮਜਬੂਰੀ ਬਸ ਆਪਣੇ ਸਾਜੋ ਸਮਾਨ ਸਮੇਤ ਉਤਰਨਾ ਪੈਂਦਾ ਹੈ। ਇਸ ਤਰ੍ਹਾਂ ਅਨੇਕਾਂ ਸਰੀਰ ਐਸੇ ਹੋਣਗੇ ਜਿਹੜੇ ਇਹਨਾਂ 12 ਮਹੀਨਿਆਂ ਇੱਕ ਸਾਲ ਵਿੱਚ अकाल पुरख वाहिगुरु जी के हुक्म पाने विच जिंदगी दी चलदी होई इस ट्रेन विच उन्हां दा स्टेशन आ गया और संसार छड के जाना पिया। अपां भगां वाले हाँ जो सतगुरु जी ने जिंदगी विच एक बार फिर ये मौका बख्शिश किया है, आओ आपो अपनियां हाजरियां लाइए। अज सतगुरु गुरु रामदास महाराज जी के पावन पवित्र स्थान सचखंड श्री हरिमंदर साहिब तो समुची मनुखता के कल्याण वास्ते जो सतगुरु जी ने मुख वाक की बख्शिश की है, ये पावन पवित्र शब्द सोही राग अंदर श्री गुरु अर्जन देव महाराज जी का उच्चारण किया होया और श्री गुरु ग्रंथ साहिब महाराज जी के पावन अंग 750 उत्ते सुभायमान है। पावन मुख वाक की विचार के नाल नाल सतगुरु गुरु रामदास महाराज जी का पावन जीवन इतिहास भी आपां विचारना है। अज गुरु अर्जन देव महाराज जी का महीने का उपदेश भी आपां सतगुरु जी के चरणों में विचार रूप में सुनना है। आओ मनोविरती कागर करके एक बार हाजरी लाओ। जिन्हां भी संगतां दूर दरेडे घर विदेशों में भी बैठे हो, मन चित कागर करके ध्यान धरो, दोवें हथ जोड़ गुरु ग्रंथ साहिब महाराज जी नूं सीस झुका के उच्चारण करो जी, सतनाम श्री वाहे ही रखो जी, सतनाम श्री वाहे गुरु,
सतनाम श्री वाहेगुरु साहिब जी, सोही महला पंजवा, सगल त्याग गुर सरनी आया, राखो राखन हारे,
आखो सतनाम श्री वाहेगुरु। सतगुरु गुरु अर्जुन देव महाराज जी अज दे इस पावन शब्द विच पहला एक जिग्यासु वलों अरदास कर रहे हैं, फिर उस दी बेनती सुन तो बाद सतगुरु जी जवाब दे रहे हैं। सत संगत गुरु ग्रंथ साहिब महाराज जी की पवित्र बाणी का जाप जदों तुसीं प्यार नाल करोगे ਤਾਂ ਆਪਣੇ ਆਪ ਅਰਥ ਸਮਝ ਆਉਣਗੇ ਕਿ ਆਪ ਹੀ ਰੱਬ ਬੋਲ ਰਿਹਾ, ਆਪੇ ਹੀ ਸਾਡੇ ਸੰਸਾਰੀ ਜੀਵਨ ਦੇ ਰੋਗਾਂ ਨੂੰ ਸਮਝ ਕੇ ਉਹਨਾਂ ਰੋਗਾਂ ਦੀ ਗੱਲ ਵੀ ਮਹਾਰਾਜ ਕਰਦੇ ਹਨ, ਫਿਰ ਉਹਦਾ ਇਲਾਜ ਵੀ ਦੱਸਦੇ ਨੇ। ਵੈਦ ਉਹੀ ਹੋ ਹੈ ਜਿਹਨੂੰ ਰੋਗ ਦਾ ਵੀ ਪਤਾ ਹੋਵੇ ਅਤੇ ਇਲਾਜ ਦਾ ਵੀ। ਵੈਦਾਂ ਵੈਦ ਸੁਵੈਦ ਤੋਂ ਪਹਿਲਾਂ ਰੋਗ ਪਛਾਣ, ਜਿਸ ਨੂੰ ਰੋਗ ਦਾ ਵੀ ਇਲਮ ਹੋਵੇ ਅਤੇ ਉਹਦੇ ਇਲਾਜ ਦਾ ਵੀ ਇਲਮ ਹੋਵੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਇੱਕ ਜਗਿਆਸੂ ਜੋ ਰੱਬ ਦੇ ਮਾਰਗ ਰਸਤੇ 'ਤੇ ਤੁਰਨਾ ਚਾਹੁੰਦਾ ਹੈ। ਜਦੋਂ ਉਹ ਇਸ ਪ੍ਰਸਥਿਤੀ ਵਿੱਚ ਪਹੁੰਚ ਜਾਂਦਾ, ਇਸ ਹਾਲਾਤ ਵਿੱਚ ਆ ਜਾਂਦਾ ਕਿ ਦੋਵੇਂ ਹੱਥ ਜੋੜ ਕੇ ਅਰਦਾਸ ਕਰਕੇ ਕਹਿੰਦਾ, ਸਗਲ ਤਿਆਗ ਗੁਰ ਸ਼ਰਣੀ ਆਇਆ। ਜਿਸ ਦਿਨ ਸੰਸਾਰ ਦੇ ਆਸਰੇ ਉਹਨੂੰ ਫਿੱਕੇ ਨਜ਼ਰ ਆਉਂਦੇ ਨੇ, ਜਿਸ ਦਿਨ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਇਹਨੂੰ ਸੰਸਾਰ ਦੀ ਹਕੀਕਤ ਰਿਐਲਿਟੀ ਸਮਝ ਆਉਂਦੀ ਹੈ ਕਿ ਸਭ ਕੁਝ ਝੂਠ ਹੈ, ਪਹਿਲਾਂ ਬੰਦੇ ਨੂੰ ਸਭ ਕੁਝ ਸੱਚ ਲੱਗਦਾ, ਗੁਰੂ ਦੀ ਕਿਰਪਾ ਨਾਲ ਇੱਕ ਅਵਸਥਾ ਉਹ ਆਉਂਦੀ ਹੈ ਜਿੱਥੇ ਜਾ ਕੇ ਸਮਝ ਆਉਂਦੀ ਹੈ, ਨਹੀਂ ਇਹ ਜੱਗ ਰਚਨਾ ਸਭ ਝੂਠ ਹੈ, ਇਹ ਸਭ ਕੁਝ ਝੂਠ ਹੈ, ਇਹ ਸਵਾਰਥ ਦੇ ਰਿਸ਼ਤੇ ਹਨ। ਫਿਰ ਗੁਰੂ ਸੋਝੀ ਬਖਸ਼ਿਸ਼ ਕਰਦੇ ਨੇ, ਇਹਨਾਂ ਰਿਸ਼ਤਿਆਂ ਵਿੱਚ ਰਹਿਣਾ ਕਿਵੇਂ। ਗੁਰਮਤਿ ਦੀ ਬਹੁਤ ਪਿਆਰੀ ਵਿਆਖਿਆ ਹੈ ਕਿ ਸੰਸਾਰ ਛੱਡਣ ਵਾਸਤੇ ਨਹੀਂ ਮਹਾਰਾਜ ਕਹਿ ਰਹੇ, ਪਰਿਵਾਰ ਨੂੰ ਤਿਆਗਣ ਵਾਸਤੇ ਨਹੀਂ ਕਹਿਣਗੇ, ਕੋਈ ਰਿਸ਼ਤਾ ਤੋੜਨ ਵਾਸਤੇ ਨਹੀਂ ਕਹਿ ਰਹੇ, ਕਾਰੋਬਾਰ ਸੰਸਾਰ ਪਰਿਵਾਰ ਵਿੱਚ ਰਹਿੰਦਿਆਂ ਇਹ ਜੀਵ ਕਿਵੇਂ ਉਸ ਪਰਮਾਤਮਾ ਨਾਲ ਜੁੜ ਸਕੇ? ਮਹਾਰਾਜ ਜੀ ਨੇ ਇਹ ਵਿਆਖਿਆ ਸੰਸਾਰ ਨੂੰ ਦਿੱਤੀ। ਅਨੇਕਾਂ ਧਰਮ ਪਹਿਲਾਂ ਇਸ ਵਿਸ਼ੇ ਤੇ ਕੰਮ ਕਰ ਰਹੇ ਸਨ ਕਿ ਸੰਸਾਰ ਛੱਡੋ ਤੇ ਨਿਰੰਕਾਰ ਮਿਲਦਾ, ਪਰਿਵਾਰ ਬੰਧਨ ਹੈ ਪਰਮਾਤਮਾ ਨੂੰ ਮਿਲਣ ਵਿੱਚ, ਕਾਰੋਬਾਰ ਬੰਧਨ ਹਨ ਕਰਤਾਰ ਨੂੰ ਮਿਲਣ ਵਿੱਚ, ਤਾਂ ਉਹ ਲੋਕ ਤੋੜ ਰਹੇ ਸਨ, ਛੁਡਾ ਰਹੇ ਸਨ। ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਧਰਤੀ ਤੇ ਤਰਸ ਕਿਰਪਾ ਕਰਕੇ ਦੁਨੀਆਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ, ਕੁਝ ਛੱਡਣ ਦੀ ਲੋੜ ਨਹੀਂ ਹੈ, ਬਸ ਇਹਦੇ ਵਿੱਚ ਰਹਿੰਦਿਆਂ ਜੁਗਤ ਸਿੱਖਣ ਦੀ ਲੋੜ ਹੈ, ਇਸ ਸੰਸਾਰ ਵਿੱਚ ਰਹਿ ਕੇ ਹੀ ਤੁਸੀਂ ਮੁਕਤ ਹੋ ਜਾਓਗੇ। ਹਜ਼ੂਰ ਨੇ ਬਹੁਤ ਪਿਆਰ ਨਾਲ ਉਦਾਹਰਣ ਦੇ ਕੇ ਇਹ ਗੱਲ ਕਹੀ, ਸੰਸਾਰ ਦੇ ਲੋਕੋ ਇਹ ਕਿਵੇਂ ਹੋ ਸਕਦਾ ਕਿ ਇੱਕ ਮਾਂ ਆਪਣੇ ਬੱਚੇ ਨੂੰ ਖੇਡਣ ਵਾਸਤੇ ਖਿਡੌਣੇ ਦੇਵੇ, ਉਹ ਖਿਡੌਣੇ ਉਸ ਬੱਚੇ ਵਾਸਤੇ ਪਾਪ ਬਣ ਜਾਣ? ਜਿਹੜੀਆਂ ਚੀਜ਼ਾਂ ਮਾਂ ਨੇ ਦਿੱਤੀਆਂ ਹੋਣ, ਉਹ ਚੀਜ਼ਾਂ ਮਾਂ ਪਿਓ ਦੀਆਂ ਦਿੱਤੀਆਂ ਹੋਈਆਂ ਪਾਪ ਕਿਵੇਂ ਬਣ ਸਕਦੀਆਂ ਹਨ? ਜਿਹੜੀ ਚੀਜ਼ ਮਾਂ ਨੇ ਬੱਚੇ ਨੂੰ ਦਿੱਤੀ ਹੈ, ਉਹ ਚੀਜ਼ ਮਾਂ ਤੇ ਬੱਚੇ ਦੇ ਮਿਲਣ ਵਿੱਚ ਰੁਕਾਵਟ ਕਿਵੇਂ ਹੋ ਸਕਦੀ ਹੈ? ਮਹਾਰਾਜ ਨੇ ਕਿਹਾ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ, ਖਿਡੌਣਿਆਂ ਦਾ ਹੋਣਾ ਪਾਪ ਨਹੀਂ ਹੈ। ਜਦੋਂ ਇੱਕ ਮਾਂ ਨੇ ਘਰ ਦੇ ਕੰਮ ਕਾਜ ਨਵੇੜਨੇ ਹੋਣ, ਉਹ ਕਈ ਖਿਡੌਣੇ ਇਕੱਠੇ ਕਰਦੇ, ਘਰ ਦੇ ਟੋਇਸ ਜਿਹੜੇ ਨੇ ਉਹ ਬੱਚੇ ਦੇ ਮੂਹਰੇ ਰੱਖ ਦਿੰਦੀ, ਬੱਚਾ ਖੇਡੇ ਪੈ ਜਾਂਦਾ। ਖਿਡੌਣਿਆਂ ਦਾ ਹੋਣਾ ਪਾਪ ਨਹੀਂ, ਕਿਉਂਕਿ ਉਹ ਮਾਂ ਨੇ ਦਿੱਤੇ ਨੇ। ਪਦਾਰਥਾਂ ਦਾ ਹੋਣਾ ਪਾਪ ਨਹੀਂ, ਕਿਉਂਕਿ ਸਾਨੂੰ ਪੈਦਾ ਕਰਨ ਵਾਲੇ ਪਰਮਾਤਮਾ ਨੇ ਦਿੱਤੇ ਨੇ। ਖਿਡੌਣਿਆਂ ਦਾ ਹੋਣਾ ਕੋਈ ਪਾਪ ਨਹੀਂ, ਪਰ ਖਿਡੌਣੇ ਦੇਣ ਵਾਲੀ ਮਾਂ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ। ਪਦਾਰਥਾਂ ਦਾ ਹੋਣਾ ਕੋਈ ਪਾਪ ਨਹੀਂ, ਤੈਨੂੰ ਪੈਦਾ ਕਰਕੇ ਦੇਣ ਵਾਲੇ ਪਰਮਾਤਮਾ ਨੂੰ ਵਿਸਰ ਜਾਣਾ ਸਭ ਤੋਂ ਵੱਡਾ ਪਾਪ। ਹਜ਼ੂਰ ਨੇ ਕਿਹਾ ਰਹਿ ਪਦਾਰਥਾਂ ਵਿੱਚ, ਤੈਨੂੰ ਕੌਣ ਰੋਕਦਾ ਇਹਨਾਂ ਪਦਾਰਥਾਂ ਵਿੱਚ ਰਹਿਣ ਦੀ? ਜੁਗਤ ਗੁਰੂ ਕੋਲੋਂ ਸਿੱਖ। ਜਦੋਂ ਫਿਰ ਸਿੱਖ ਨੂੰ ਇਹ ਗੱਲ ਸਮਝ ਆਉਂਦੀ ਹੈ, ਉਹ ਗੁਰੂ ਅੱਗੇ ਹੱਥ ਜੋੜ ਕੇ ਕਹਿੰਦਾ ਜੀ ਸਗਲ ਤਿਆਗ ਗੁਰ ਸ਼ਰਣੀ ਆਇਆ, ਰੱਖੋ ਰੱਖਣ ਹਾਰੇ। ਹੇ ਪਰਮਾਤਮਾ, ਤੁਸੀਂ ਕਹਿ ਰਹੇ ਹੋ ਪਦਾਰਥਾਂ ਵਿੱਚ ਰਹਿੰਦਿਆਂ ਪਰਮਾਤਮਾ ਮਿਲਦਾ, ਪਰ ਮੇਰੇ ਵਸ ਦੀ ਗੱਲ ਨਹੀਂ, ਮੈਂ ਇਸ ਮੋਹ ਮਾਇਆ ਵਿੱਚ ਫਿਰ ਉਲਝ ਜਾਂਦਾ। ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੈਸ਼ ਵੈਰ, ਇਹ ਸਭ ਕੁਝ ਮੈਨੂੰ ਫਿਰ ਰੁਕਾਵਟ ਬਣਦੇ ਨੇ। ਮਹਾਰਾਜ ਮੈਨੂੰ ਜੁਗਤ ਦੱਸੋ ਕਿਵੇਂ ਪਾਰ ਲੰਘੀਦਾ। ਫਿਰ ਗੁਰੂ ਜੁਗਤ ਦੱਸਦਾ, ਦੇਖੋ ਸਤਿਗੁਰੂ ਅੰਤਰਜਾਮੀ ਨੇ, ਪਰ ਇਸ ਗੱਲ ਦੀ ਉਡੀਕ ਜ਼ਰੂਰ ਕਰਦੇ ਨੇ, ਸਿੱਖਾ ਆਪਣਾ ਔਗਣ ਆਪਣੇ ਰੋਗ ਤੂੰ ਆਪ ਐਡਮਿਟ ਕਰ ਕਿ ਤੇਰੇ ਵਿੱਚ ਆ ਔਗਣ ਨੇ। ਜਿੱਦਣ ਔਗਣ ਮੰਨ ਕੇ ਗੁਰੂ ਦੇ ਚਰਨਾਂ ਵਿੱਚ ਡਿੱਗ ਪਵੇਗਾ, ਉਦਣ ਇੱਕ ਪਲ ਵਿੱਚ ਸਾਰੇ ਔਗਣਾਂ ਦਾ ਨਾਸ਼ ਹੋ ਜਾਏਗਾ। ਹਜ਼ੂਰ ਨੇ ਕਿਹਾ ਅਰਦਾਸ ਕਰ, ਇੱਕ ਸ਼ਬਦ ਤੁਹਾਡੀ ਰਸਨਾ ਤੇ ਰਹਿੰਦਾ, ਜਿੱਥੇ ਮਹਾਰਾਜ ਕਹਿੰਦੇ ਨੇ ਹੱਥ ਜੋੜ ਕੇ ਕਿਹਾ ਕਰ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਹਨਾਂ ਚੀਜ਼ਾਂ ਵਿੱਚ ਆਪਾਂ ਘੁੰਮ ਰਹੇ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ, ਇਹ ਪਿੱਤਰ ਤਿੰਨ ਕੋ ਡਾਰੋ, ਆਪਣ ਨਿਕਟ ਬੁਲਾਵੋ, ਆਪਣੀ ਵਿਦਿਆ ਪਜਣਾਵੋ। ਹੇ ਮਾਲਕ ਵਾਹਿਗੁਰੂ, ਆਪਣਾ ਰਸਤਾ ਆਪ ਦੱਸੋ, ਸਾਡੇ ਕੋਲੋਂ ਨਹੀਂ ਲੱਭ ਰਿਹਾ, ਕਿਉਂ? ਕਿਉਂਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਰਸਤਾ ਨਹੀਂ ਦਿਸ ਰਿਹਾ, ਕਿਉਂਕਿ ਅਗਿਆਨਤਾ ਵਿੱਚ ਹਾਂ, ਅਗਿਆਨਤਾ ਤੇ ਮਹਾਮੋਹ ਦੇ ਹਨੇਰੇ ਵਿੱਚ ਜੀ ਰਹੇ ਹਾਂ। ਫਿਰ ਉਹ ਜਗਿਆਸੂ ਗੁਰੂ ਦੀ ਕਿਰਪਾ ਨਾਲ ਅਰਦਾਸ ਕਰਦਾ, ਇਹ ਵੀ ਧਿਆਨ ਵਿੱਚ ਰੱਖਿਓ, ਇੰਨੀ ਸੋਝੀ ਵੀ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ, ਨਹੀਂ ਤੇ ਬੰਦਾ ਆਪਣੇ ਆਪ ਦੇ ਸੈਟਿਸਫਾਈ ਰਹਿੰਦਾ, ਮੈਂ ਬਹੁਤ ਕੁਝ ਕਰ ਲਿਆ, ਪਾਠ ਪੜ੍ਹ ਲਿਆ, ਬਸ ਇੰਨਾ ਹੀ ਗੁਰੂ ਨੇ ਕਿਹਾ ਸੀ, ਨਿਤਨੇਮ ਕਰ ਲਈਦਾ, ਗੁਰਦੁਆਰੇ ਮੱਥਾ ਟੇਕ ਲਈਦਾ, ਹਰ ਸਾਲ ਲੰਗਰ ਵੀ ਲਾ ਦੇਈਦਾ, ਇੰਨੇ ਵਿੱਚ ਹੀ ਬੰਦਾ ਆਪਣੇ ਆਪ ਵਿੱਚ ਖੁਦ ਆਪਣੇ ਆਪ ਨੂੰ ਸੈਟਿਸਫਾਈ ਰੱਖਦਾ ਕਿ ਮੈਂ ਬਹੁਤ ਕੁਝ ਕਰ ਲਿਆ। ਪਰ ਗੁਰੂ ਅੱਗੇ ਜਦੋਂ ਸੋਝੀ ਆਉਂਦੀ ਹੈ, ਫਿਰ ਸਿੱਖ ਅਰਦਾਸ ਕਰਦਾ ਕਿ ਰੱਖੋ ਰੱਖਣ ਹਾਰ ਦੇ ਅੱਲਾ, ਨਾਨਕ ਕਰਕੇ ਗੋਲੇ ਸਗਲ ਤਿਆ ਗੁਰ ਸ਼ਰਣੀ ਆਇਆ, ਰੱਖੋ ਰੱਖਣ ਹਾਰ। ਜਦੋਂ ਸੋਝੀ ਆਉਂਦੀ ਹੈ, ਫਿਰ ਆਪਣੇ ਔਗਣਾਂ ਬਾਰੇ ਪਤਾ ਲੱਗਦਾ। ਪਹਿਲਾ ਸਟੈਪ ਹੀ ਗੁਰਮਤ ਦਾ ਇਹ ਹੈ, ਗੁਰੂ ਸਿੱਖ ਨੂੰ ਅੰਤਰਮੁਖੀ ਕਰਦਾ ਔਰ ਸਿੱਖ ਨੂੰ ਆਪਣੇ ਔਗਣ ਦਿਸਣੇ ਸ਼ੁਰੂ ਹੁੰਦੇ ਨੇ। संसार विच जिन्नी देर आपां बाहर मुखी जी रहे हैं तुहाडियां नज़रां संसार नूं वेखणगियां। और माफ करियो, संसारी मन एक संत नूं वेख के भी उहदे विच औगण वेखदा है, एक गुरसिख उत्ते भी नज़र पैगी पहलां तुहाडे औगणां वल ध्यान जाएगा। कहण तों भाव जिन्नी देर संसार मुखी रहिंदा बाहर मुखी रहिंदा इहनूं लोकां दे औगण दिसदे ने, जिद्दण गुरु कृपा करके अंतर मुखी करदा सब तो पहला इनू अपना औगण दिसदा, फिर सिख दे अंदरों अरदास निकलदी, हम अवगण भरे एक गुण नाही, अमृत छाट बिखे बिख खाही, माया मोह भरम पै भुले, सुत धारा स्यों प्रीत लगाई, एक उत्तम पंथ सुनियो गुर संगत, तह मिलंत जम त्रास मिटाई। फिर अरदास करेगा एक अरदास पाठ कीर्त की गुर रामदास, रखो शरणाई सगल त्याग गुर शरणी आया। पर जिन्नी देर कृपा नहीं उन्नी देर अपने औगण नहीं दिसणगे, लोक दूजिआं दे औगण वेखदे ने। जिद्दण गुरु पहली नदर दृष्टि करदा सिख नूं अंतरमुखी कर दिंदा, हुण उहनूं संसार नहीं दिसेगा, अपने औगण नजर आउंदे ने। फिर जदों औगण दिस पैण फिर उहदी अरदास अंदरों निकलदी है कि राख पिता प्रभ मेरे, मोहि निर्गुण सब गुण तेरे, पंच बिखादी एक गरीबा रखो राखण हारे। जदों औगण दिसणगे ते अरदास करेगा, जिन्नी देर अपने औगणा ते नजर नहीं उन्नी देर ते बंदा हंकार विच ही रहिंदा, मेरे वर्गा कौन जती सती, मेरे वर्गा किने पाठ कर लेने, मेरे वर्गा ज्ञान किहदे कोल है, मेरे वर्गा जप तप संजम किहदे कोल है। गुरु सब तो पहला इस सिख ते कृपा करदा, फिर सिख अंतरमुखी होके कहिंदा ना हो जती सती नहीं पड़िया, मूर्ख मुगदा जन्म पया, प्रणवत नानक तिन की शरणा, जिन तू नाही विसरिया, सिख नू सोझी आउंदी है दात्या, तू मेर दा हथ रखिया ते मैं जती हां, जे तू हथ चुक लै मैं ते विकारां विच गर्क हो जांगा। सिख गुरु अगे अरदास करदा, पहला गुरु उहनू औगणां दी सोझी कराउंदा, पहला सिख नू गुरु अंतरमुखी करदा, फिर अंतरमुखी होके समझ की आउंदी है। एक शब्द धन गुरु तेग बहादुर महाराज जी ने कहा, कहन लगे माई मैं के बिद लखों गुसाई, गुरु अगे अरदास कीती मैनू ओ गुसाई मालक किवें नजर आवे, उहदे बारे मैनू समझ किवें लगे, क्योंकि जिस गल्लां करके जिन्हां गुणां करके ओ गुणी निधान मिलदा है उहनां गुणां विचों एक भी गुण मेरे विच नहीं। लोक बाहरों वेखण नूं गुणवान कहिंदे ने पर अंदरों चात अपने औगणां ते पई, फिर समझ आउंदी है ओ गुण मेरे विच कोई नहीं, जिन्हों गुणा करके ओ प्यारा प्रीतम रिझ पैंदा। माई मैं के विद लखों गुसाई, महा मोह अज्ञान तिमर, मोह मन रहे हो और चाई, ऐ मेरे सतगुरु मैं महा मोह विच डुब्या होया, तेरे कोल बह के भी मैनू परिवार चेते आउंदा, तेरे कोल बह के भी बच्चे याद विच रहिंदे ने, तेरे चरणां विच बह के भी मैनू विकार चेते आउंदे ने, ऐ मेरे सतगुरु महा मोह अज्ञान तिमर, ये बहुत वड्डा अज्ञानता दा हनेरा है, जिथे कोल बह के भी तू नजर नहीं आ रहा, महल विच प्रवेश करन तों बाद भी वस्तुआं नजर नहीं आउनियां, जिन्नी देर उस लाइट दा स्विच ना मिले उन्नी देर अपने बनाए हुए घर विच भी बंदा ठोकरां खांदा है। हजूर ने कहा फिर जिद्दण ये समझ आउंदी है कि महा मोह अज्ञान तिमर, मोह मन रहे हो और चाही, फिर अरदास हुंदी है सगल जन्म भ्रम ही भ्रम खोयो, सारा जन्म मेरा भुलेखे विच ही लंघ गया, पहला कुछ साल पढ़ाई बचपने विच लंघ गए, कुछ साल बच्चे परिवार पालन विच गुजर गए, हुण उम्र वधी है ते रोगां ने आ चिंबड़े ने, बीमारियां रोगां ते दवाइयां विच उम्र लंघ रही। जदों सिख नूं सोझी आउंदी है फिर अरदास करदा सगल जन्म भ्रम ही भ्रम खोयो, मैं अस्थिर मत पाई, ए मालक वाहगुरु कदे भी मेरी सुरत नहीं टिकदी, सारा जन्म मेरा भरम विच लंघ गया, जो कुछ मैं पिछली उम्र विच कीता ओ फरने जदों मैं बहना मोहरे अख लाउंदे ने। एक तुहाडा तजर्बा रहना, जदों नितनेम सिमरन विच कोई भागां वाला बहिंदा ते 24 घंटिआं विच जो कुछ कीता ओ सुरत दे मोहरे घुमदा, जां ते सुरत उत्ते ओ अपना दबाह पा के शरीर नूं नींद विच लै जांदा, जां फिर सुरत नूं अपने फुरनियां विचों फुरने उलझाई रखदे ने, जे गुरु की नदर कृपा होवे तां किते सुरत जुड़ती है, नहीं तो सुरत के सामने फुरने आके खलो जाते। पर मेरे गुरु ने कहा निराश ना होई, हर रोज गुरु का प्रेम नाल नेम करी, 24 घंटिया में जो कुछ किया जदों नेम विच बैठेगा तेरी सुरत विच आएगा। गुरु अगे अरदास करी अगले आने वाले 24 घंटिया में सब कुछ सही करी जिहड़ा पिछे गलत होया। सहजे सहजे औगुण मिट जाणगे, जिवें एक गंदे पानी का कटोरा होवे उहनूं डोलना मुश्किल है, वह बंदे का मोह उहदे नाल होवे पर थोड़ा थोड़ा साफ पानी उहदे विच पाई जाओ, एक दिन बिल्कुल शुद्ध हो जाएगा। संसार नालों मोह टुटदा नहीं, पर गुरु ने कहा बाणी अपने मन विच पाई जाई। इस मोह दे चिक्कड़ विच फसे हुए इंसान जदों थोड़ी थोड़ी रोज गुरु की बाणी नाल प्रीत बनेगी, एक दिन मोह दा चिक्कड़ चिक्कड़ नहीं रहेगा, यह संसार तेरे लिए सरवर बन जाएगा जिदे विच नाम बाणी नाल इशनान कीतिया तू जन्म मरण तो मुक्त हो जाएगा। हजूर ने कहा अरदास कर, सगल जन्म ब्रह्म ही ब्रह्म खोयो मैं अस्थिर मत पाई, साध संग कबू नहीं कीना नै कीरत प्रभ गाई। जदों गुरु अगे कह जी मैं कदे साध संगत विच भी नहीं गया, मैं कदे नाम भी नहीं जपया, मैनू सारे जन्म विच किते हुए कर्म पटकाउंदे रहिंदे ने, मैं महामोह विच डुब्बिया होया, मेरे अंदर अज्ञानता दा हनेरा है, मैनू बच्चियां दा मोह संसार दे विकार तड़फाउंदे ने। ते फिर गुरु ने कहा मेरे कोल की लैना है, तेरे विच इन्ने औगण ने मेरे कोल की लैना है। ते जागे हुए सिख ने अरदास कीती दाता मैं ते इक्को ही अर्ज बेनती करन आया तेरे चरणा विच कि साध संग कबू नहीं कीना नै कीरत प्रभ गाई, जन नानक मैं नाहे को गुण रख लियो शरणाई। मेरे विच गुण ते कोई नहीं पर मैनू शरण विच रख लियो, मैं सुनिया है तू अकिरत घणा नू भी पाल दिन्ना, तेरा बिरद सुभा है जिद विच कोई गुण नहीं, तेरे चरणा विच आके टैपै तू उहनू गुणवान कर दिन्ना। अज गुरु अर्जन देव महाराज जी ने यह सानू सुमत दित्ती, सिखा अरदास कर कह सगल त्याग गुर शरणी आया, रखो रखण हारे जिदन ए अरदास करेगा और रखण वाला तेरे ते दया करके संसार दे औगणा तो जरूर तेरी रखिया करेगा।
जित तू लावे तित हम लागे, क्या एह जंत विचारे।
मेरे मालक वाहगुरु जिथे तू लाया सी असी लगे रहे, क्या ए जंत विचारे। महाराज ये जीव तेरे पैदा किते हुए की कर सकते हैं। गुरु अगे अरदास कर, इयो जामनी गुरु तेरी रब दी दरगाह विच पा देगा, फिर तेरे सारे औगुण बख्शे जानगे।
मेरे राम जी तू प्रभ अंतर जामी।
हे मेरे अकाल पुरख वाहिगुरु परमेश्वर, सारियां विच रमे हुए रब जी तुसी अंतर जामी हो, तोड़े कोलों कोई छपाया नहीं जा सकता। बाहरों पड़दा पा भी लईए मैं बहुत सोहणा, माफ करियो अंदर दी स्कैन गुरु सब कुछ कर लैंदा है। सिखा तू गुरु तो शरीर करके दूर भी होवे, गुरु दे कैमरे तेरे उत्ते लगे हुए ने, वो सब कुछ स्कैन कर लैंदा है। देखो अरदास कदों निकलती है, सिख दा मन नीमा कदों हुंदा है। एक उदाहरण अगे भी शायद आपां सांझी कीती, बंदा चौन जान सज्जणा विच खलोता होवे अपनी वड्याई करदा है, मेरे विच आ भी गुण है, फलाने बंदे दा मैं काम बनाया, ओदी मैं मदद कीती, अपने गुणा दा टंडोरा पिटदा, सामने वाले ओदे गुण सुन के सत्कार दिंदे ने, ते ओ बंदा छाती चौड़ी करके सिर उच्चा करदा, चौं बंदियां विच गुण दसे अचन चेत कोई पंजवा ओ आ जाए जिहड़ा उस बंदे दे औगुण जानदा होवे, अचन चेत पंजवां ओ सज्जन सामने आ जाए जिहड़ा बिल्कुल ओदी ओड़ औगुण जानदा होवे। जदों कोई औगुण जानन वाला सामने आ जाए ते गुणां दे हंकार विच गल्लां करन वाले नूं अखां नीवियां नहीं करनियां पैंदियां, अपने आप हो जांदियां, सिर झुकाउणा नहीं पैंदा, सिर आपे ही झुक जांदा है, आवाज अपने आप धीमी हो जांदी है। क्यों? अक्कड़ नाल तणी होई धौण झुक जांदी है। जदों सामने कोई औगुण जानन वाला खलो जाए ਸਿੱਖਾ ਤੈਨੂੰ ਵਿਸ਼ਵਾਸ ਆ ਜਾਏ, ਗੁਰੂ ਤੇਰੇ ਅੰਦਰ ਦੀਆਂ ਜਾਣਦਾ, ਤੈਨੂੰ ਅੱਖਾਂ ਬੰਦ ਕਰਨ ਦੀ ਲੋੜ ਨਹੀਂ, ਆਪੇ ਹੀ ਸੀਸ ਝੁੱਕ ਜਾਏਗਾ, ਅੱਖਾਂ ਵਿੱਚ ਅਥਰੂ ਵੀ ਆਪੇ ਹੀ ਆ ਜਾਣਗੇ, ਕਿਉਂਕਿ ਉਹ ਤੇਰਾ ਸਭ ਕੁਝ ਜਾਣਦਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਬੜਾ ਪਿਆਰਾ ਲਿਖਿਆ, ਉਹਨਾਂ ਅਰਦਾਸ ਕੀਤੀ, ਹੇ ਮੇਰੇ ਸਤਿਗੁਰੂ, ਦੇਖੋ ਸਿੱਖ ਦੀ ਅਵਸਥਾ ਇਹ ਹੋਣੀ ਚਾਹੀਦੀ ਹੈ, ਅਰਦਾਸ ਕਰਿਓ ਕਿਤੇ ਗੁਰੂ ਇਸ ਅਵਸਥਾ ਵਿੱਚ ਲੈ ਆਵੇ ਸਿੱਖ ਨੂੰ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਹੇ ਸਤਿਗੁਰੂ, ਭਾਵੇਂ ਸਮੁੰਦਰ ਵਿੱਚ ਪਾਣੀ ਬੜਾ, ਪਰ ਚਾਤਰਕ ਉਸ ਸਮੁੰਦਰ ਵਿੱਚ ਵੀ ਪਿਆਸਾ ਰਹਿੰਦਾ। ਇਹ ਸਤਿਗੁਰੂ, ਭਾਵੇਂ ਸਾਰੇ ਲੋਕ, ਰਾਤ ਪੈਂਦੀ ਹੈ, ਸੂਰਜ ਡੁੱਬਦਾ, ਆਪੋ ਆਪਣੇ ਕੰਮਾਂ ਤੋਂ ਆਪਣੇ ਘਰਾਂ ਨੂੰ ਮੁੜਦੇ ਨੇ, ਕੋਈ ਆਪਣੇ ਵਿਛੜੇ ਪਰਿਵਾਰ ਬੱਚਿਆਂ ਨੂੰ ਮਿਲਦਾ, ਆਪਣੇ ਪਰਿਵਾਰ ਵਿੱਚ ਬਹਿ ਕੇ ਸੁੱਖ ਦੁੱਖ ਕਰਦਾ, ਸਾਰੇ ਦਿਨ ਦੇ ਥੱਕੇ ਹੋਏ ਨੂੰ ਪਰਿਵਾਰ ਵਿੱਚ ਆ ਕੇ ਸਕੂਨ ਮਿਲਦਾ, ਸਭ ਲੋਕ ਰਾਤ ਪੈਣ ਤੇ ਖੁਸ਼ ਹੁੰਦੇ ਨੇ। ਮਾਲਕਾ, ਇੱਕ ਚੱਕ ਵੀ ਇਸ ਤਰ੍ਹਾਂ ਦੀ ਹੈ, ਜਦੋਂ ਰਾਤ ਪੈਂਦੀ ਹੈ ਉਹ ਆਪਣੇ ਪਿਆਰੇ ਤੋਂ ਵਿਛੜ ਜਾਂਦੀ ਹੈ, ਸਾਰੀ ਰਾਤ ਉਹ ਦੁੱਖ ਵਿੱਚ ਗੁਜ਼ਾਰਦੀ ਹੈ। ਇਹ ਮਾਲਕ, ਸਵੇਰੇ ਦਿਨ ਚੜ੍ਹਦਾ, ਸੂਰਜ ਚੜ੍ਹਨ ਨਾਲ ਲੋਕਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ, ਪੰਛੀ ਆਲਣਿਆਂ ਚੋਂ ਨਿਕਲਦੇ ਨੇ, ਆਪੋ ਆਪਣੀ ਰੋਜ਼ੀ ਵਾਸਤੇ ਤੁਰਦੇ ਨੇ, ਬੰਦਾ ਘਰ ਚੋਂ ਨਿਕਲਦਾ ਰੋਜ਼ੀ ਕਮਾਉਣ ਤੁਰਦਾ, ਕੋਈ ਇਨਸਾਨ ਕਿਸੇ ਕੰਮ ਲਈ ਰਵਾਨਾ ਹੁੰਦਾ, ਕੋਈ ਕਿਸੇ ਕੰਮ ਲਈ ਤੁਰਦਾ, ਦਿਨ ਚੜ੍ਹਦਾ ਰਿਸ਼ਤੇਦਾਰ ਰਿਸ਼ਤੇਦਾਰਾਂ ਨੂੰ ਮਿਲਦੇ ਨੇ, ਲੋਕ ਕਾਰ ਵਿਹਾਰ ਵਿੱਚ ਖੁਸ਼ੀ ਮਨਾਉਂਦੇ ਨੇ। ਪਰ ਇੱਕ ਭਾਗਾ ਇਸ ਤਰ੍ਹਾਂ ਦਾ ਵੀ ਹੈ, ਜਿਹਨੂੰ ਸੂਰਜ ਚੜ੍ਹਨ ਤੇ ਤੂੰ ਅੱਖਾਂ ਦੀ ਰੋਸ਼ਨੀ ਖੋਹ ਲੈਂਦਾ, ਜਦੋਂ ਸੂਰਜ ਚੜ੍ਹਦਾ ਉੱਲੂ ਵਿਚਾਰਾ ਅੰਧ ਕੰਧ ਕੰਧਾਂ ਵਿੱਚ ਵੱਜਦਾ, ਸੂਰਜ ਡੁੱਬਣ ਤੱਕ ਉਹਨੂੰ ਚਾਨਣ ਮਿਲਦਾ ਹੀ ਨਹੀਂ। ਤੇ ਅਖੀਰ ਤੇ ਅਰਦਾਸ ਕੀਤੀ ਭਾਈ ਗੁਰਦਾਸ ਸਾਹਿਬ ਨੇ, ਕਹਿਣ ਲੱਗੇ, ਮੇਰੀ ਵੀ ਕੁਝ ਹਾਲਤ ਇਸ ਤਰ੍ਹਾਂ ਦੀ ਹੈ, ਲੱਖਾਂ ਕਰੋੜਾਂ ਲੋਕ ਗੁਰੂ ਰਾਮਦਾਸ ਤੇਰੇ ਚਰਨਾਂ ਵਿੱਚ ਆਉਂਦੇ ਨੇ, ਤੂੰ ਕਰੋੜਾਂ ਦੇ ਪਾਪ ਧੋ ਦਿੰਦਾ, ਤੇਰੀ ਸੰਗਤ ਵਿੱਚ ਆ ਕੇ ਕਰੋੜਾਂ ਦੇ ਤਪਦੇ ਹਿਰਦੇ ਸ਼ਾਂਤ ਹੁੰਦੇ ਨੇ, ਪਰ ਮੇਰੀ ਹਾਲਤ ਇਹ ਹੈ, ਮੈਂ ਤੇਰੇ ਕੋਲ ਵੀ ਰਹਿੰਦਾ, ਪਤਾ ਨਹੀਂ ਭਾਗ ਕਿੰਨੇ ਕਮਾੜੇ ਨੇ, ਕੋਲ ਰਹਿੰਦਿਆਂ ਵੀ ਮੈਨੂੰ ਸ਼ਾਂਤੀ ਨਹੀਂ ਮਿਲਦੀ। ਜਦੋਂ ਆਪਣੇ ਔਗਣ ਨੂੰ ਕੋਈ ਬੁੱਝ ਲੈ, ਉਦੋਂ ਅਰਦਾਸ ਕਰਨੀ ਚਾਹੀਦੀ ਹੈ। ਮਾਫ਼ ਕਰਿਓ, ਇੱਥੇ ਸਿਆਣਪ ਚਤੁਰਾਈ ਅਕਲ ਦਾ ਕੋਈ ਕੰਮ ਨਹੀਂ, ਹੋ ਸਕਦਾ ਕੋਈ ਗੁਰੂ ਦੇ ਕੋਲ ਰਹਿੰਦਿਆਂ ਵੀ ਕਿਰਪਾ ਤੋਂ ਖਾਲੀ ਰਹਿ ਜਾਏ। ਸਿੱਖਾਂ, ਅਰਦਾਸ ਕਰੀ, ਇੱਥੇ ਹੰਕਾਰ ਨਾਲ ਸੇਵਾ ਕਰਨ ਵਾਲੇ ਗੁਰੂ ਦੇ ਆਪਣੇ ਵੀ ਗੁਰੂ ਤੋਂ ਦੂਰ ਰਹੇ, ਪ੍ਰੇਮ ਨਾਲ ਕੋਈ ਸੇਵਾ ਕਰਨ ਦੂਰੋਂ ਵੀ ਆਇਆ, ਗੁਰੂ ਨੇ ਬਾਂਹ ਪਕੜ ਕੇ ਸੀਨੇ ਨਾਲ ਲਾ ਲਿਆ। ਸਿੱਖਾਂ, ਹੰਕਾਰ ਵਿੱਚ ਗੁਰੂ ਅੱਗੇ ਨਾ ਖਲੋਈ, ਇੱਥੇ ਗੁਰੂ ਦੇ ਕੋਲ ਰਹਿ ਕੇ ਵੀ ਕਈ ਕਿਰਪਾ ਤੋਂ ਖਾਲੀ ਰਹਿ ਜਾਂਦੇ ਨੇ। ਭਾਈ ਗੁਰਦਾਸ ਸਾਹਿਬ ਨੇ ਸਾਨੂੰ ਅਰਦਾਸ ਕਰਨੀ ਸਿਖਾਈ। ਉਹ ਕਹਿੰਦੇ ਨੇ, ਜੈਸੇ ਰਹਿਣ ਸਮੇਂ ਸਭ ਲੋਕ ਮੈਂ ਸਹਿਯੋਗ ਭੋਗ, ਰਾਤ ਪੈਂਦੀ ਹੈ ਸਭ ਲੋਕੀ ਆਪਣੇ ਪਰਿਵਾਰਾਂ 'ਚ ਆ ਕੇ ਖੁਸ਼ੀ ਮਨਾਉਂਦੇ ਨੇ, ਪਰ ਚੱਕਈ ਵਿਯੋਗ ਸੋਗ ਭੋਗ ਹੀਣ ਜਾਨੀ ਹੈ, ਇੱਕ ਭਾਗਹੀਣ ਚੱਕ ਵੀ ਹੈ, ਜਿਹਨੂੰ ਰਾਤ ਪੈਂਦੀ ਹੈ ਉਹ ਚੱਕਈ ਵਿਚਾਰੀ ਆਪਣੇ ਪਿਆਰੇ ਤੋਂ ਵਿਛੜ ਜਾਂਦੀ ਹੈ। ਜੈਸੇ ਰਹਿਣ ਸਮੇਂ ਸਭ ਲੋਕ ਮੈਂ ਸਹਿਯੋਗ ਭੋਗ, ਚੱਕਈ ਵਿਯੋਗ ਸੋਗ ਭਾਗਹੀਣ ਜਾਨੀ ਹੈ। ਤੇ ਅੱਗੇ ਕਿਹਾ, ਜੈਸੇ ਦਿਨ ਕਰ, ਦਿਨ ਕਰ ਕਹਿੰਦੇ ਸੂਰਜ ਨੂੰ, ਜੈਸੇ ਦਿਨ ਕਰ ਉਦੇ ਪ੍ਰਕਾਸ਼ ਹੋਤ, ਸੂਰਜ ਚੜ੍ਹਦਾ ਤੇ ਪ੍ਰਕਾਸ਼ ਹੁੰਦਾ, ਪਰ ਉੱਲੂ ਅੰਧ ਕੰਧ ਪ੍ਰਚੀਨ ਦੁੱਖ ਮੰਨੀਏ, ਸਰਵਰ ਸਰਿਤਾ ਸੰਪੂਰਨ ਜਲ ਪੂਰਨ ਹੈ, ਤ੍ਰਿਖਾਵੰਤ ਚਾਤਰਕ ਰਹਿਤ ਬਿਕਵਾਨੀਏ, ਤੈਸੇ ਮਿਲ ਸਾਧ ਸੰਗ ਸਗਲ ਸੰਸਾਰ ਤਰਿਓ, ਮੋਹੇ ਅਪਰਾਧੀ ਅਪਰਾਧ ਨ ਬਿਹਾਨੀਏ। ਸਾਰਾ ਸੰਸਾਰ ਤੇਰੀ ਸੰਗਤ ਵਿੱਚ ਤਰ ਰਿਹਾ, ਮੇਰੇ ਅਪਰਾਧੀ ਦੇ ਭਾਗ ਪਤਾ ਨਹੀਂ ਕਿੰਨੇ ਕਮਾੜੇ ਨੇ, ਤੇਰੇ ਦਰ ਤੇ ਆ ਕੇ ਵੀ ਮਨ ਸੰਸਾਰ ਚਿਤਵਦਾ ਰਹਿੰਦਾ, ਤੇਰੇ ਦਰ ਤੇ ਆ ਕੇ ਵੀ ਸੰਸਾਰ ਵਿਕਾਰਾਂ ਨੂੰ ਚਿਤਵਦਾ, ਇਹ ਮਨ ਵਿਕਾਰ ਚਿਤਵਦਾ। ਜਦੋਂ ਸਿੱਖ ਗੁਰੂ ਅੱਗੇ ਇਹ ਅਰਦਾਸ ਕਰੇ, ਕਿਤੇ ਗੁਰੂ ਤਰਸ ਕਿਰਪਾ ਕਰੇ, ਇੱਕ ਛਿੰਨ ਵਿੱਚ ਔਗਣ ਮਿਟ ਜਾਂਦੇ ਨੇ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ, ਅਰਦਾਸ ਕਰ, ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ, ਤੁਸੀਂ ਅੰਤਰਜਾਮੀ ਹੋ, ਅੰਦਰ ਦੀਆਂ ਜਾਣਦੇ ਹੋ, ਫਿਰ ਦੱਸਣ ਦੀ ਕੀ ਲੋੜ ਹੈ, ਤੈਨੂੰ ਤੇ ਦੂਰੋਂ ਦਿਸ ਪੈਂਦਾ ਕਿ ਇਹਨਾਂ ਔਗਣਾਂ ਨਾਲ ਭਰਿਆ, ਬਾਹਰੋਂ ਸੋਹਣੇ ਵਸਤਰਾਂ ਵਿੱਚ ਢੱਕਿਆ ਹੋਇਆ ਸਰੀਰ ਆਉਂਦਾ, ਇੱਕ ਤਰਸ ਕਿਰਪਾ ਕਰੋ, ਬਾਹਰੋਂ ਲੋਕ ਆਦਰ ਦਿੰਦੇ ਨੇ, ਬਾਹਰੋਂ ਸੋਹਣਾ ਅਮੀਰ ਜਾਣਦੇ ਨੇ, ਤੁਸੀਂ ਨਦਰ ਕਿਰਪਾ ਕਰੋ, ਅੰਦਰ ਦੀ ਕੰਗਾਲਤਾ ਤੁਹਾਨੂੰ ਪਤੀ ਹੈ। ਦੇਖੋ, ਇੱਕ ਬੇਨਤੀ ਸਮਝਿਓ, ਬੰਦਾ ਡਰਦਾ ਮੇਰੇ ਔਗਣ ਬਾਹਰ ਨਸ਼ਰ ਨਾ ਹੋ ਜਾਣ, ਪਤਾ ਕਿਉਂ, ਲੋਕਾਂ ਨੂੰ ਪਤਾ ਲੱਗੇ, ਲੋਕ ਉਹਦੀ ਨਿੰਦਿਆ ਕਰਨਗੇ, ਉਹਦਾ ਸਤਿਕਾਰ ਘੱਟ ਜਾਏਗਾ, ਗੁਰੂ ਨੇ ਕਿਹਾ ਸੰਸਾਰ ਤੋਂ ਔਗਣ ਛਪਾਉਣ ਵਾਲਿਆ ਚੱਲ ਗੁਰੂ ਦੇ ਅੱਗੇ ਨਾ ਛਪਾਈ, ਹੱਥ ਜੋੜ ਕੇ ਦਿਲ ਦੀ ਗੁੱਝੀ ਗੱਲ ਕਹਿ ਦੇਈ, ਦੁਨੀਆਂ ਦੇ ਲੋਕਾਂ ਨੂੰ ਔਗਣ ਦੱਸੋਗੇ, ਲੋਕ ਨਿੰਦਿਆ ਕਰਨਗੇ, ਆਪਣੇ ਗੁਰੂ ਅੱਗੇ ਔਗਣ ਦੱਸੀ, ਗੁਰੂ ਉਸੇ ਵਕਤ ਮਿਟ ਕੇ ਰੱਖ ਦੇਗਾ। ਤੇਰਾ ਮੱਥਾ ਟੇਕਣ ਤੋਂ ਪੈਰਾਂ ਭਰ ਉੱਠਣ ਤੱਕ ਇੰਨੇ ਸਮੇਂ ਵਿੱਚ ਹੀ ਗੁਰੂ ਔਗਣ ਮੇਟ ਦਿੰਦਾ। ਗੋਹਜ ਗੱਲ ਜੀ ਕੀ ਕਿਚੈ ਸਤਿਗੁਰ ਪਾਸ, ਤਾਂ ਸਰਬ ਸੁੱਖ ਪਾਈਐ। ਦਿਲ ਦੀ ਗੁੱਝੀ ਗੱਲ ਗੁਰੂ ਨੂੰ ਕਹਿਦੀ ਮੇਰੇ ਵਿੱਚ ਰੋਗ ਹੈ, ਇੱਕ ਛਿਨ ਵਿੱਚ ਮੇਟ ਕੇ ਰੱਖ ਦੇਗਾ। ਅੱਜ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਰਦਾਸ ਕਰ, ਉਹ ਤੇਰੇ ਤੇ ਦਿਆਲੂ ਕਿਰਪਾਲੂ ਕਿਰਪਾ ਜ਼ਰੂਰ ਕਰਨਗੇ।
ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸਵਾਮੀ।
ਉਹ ਫਿਰ ਦਿਆਲੂ ਕਿਰਪਾਲੂ ਕਿਰਪਾ ਕਰਨਗੇ। ਅਰਦਾਸ ਕਰ ਮਾਲਕ ਜੀ, ਸਦਾ ਤੇਰੇ ਗੁਣ ਗਾਵਾਂ, ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਜਦੋਂ ਕੋਈ ਇਹ ਅਰਦਾਸ ਕਰਦਾ, ਉਹ ਫਿਰ ਨਿਥਾਮਿਆਂ ਨੂੰ ਥਾਹ ਦੇ ਦਿੰਦਾ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਤੁਸੀਂ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸ਼ ਵਿਦੇਸ਼ਾਂ ਤੋਂ ਦੂਰੋਂ ਦ੍ਰਿੜਿਆਂ ਤੋਂ ਆ ਜੁੜੇ ਹੋ। ਸਾਧ ਸੰਗਤ, ਥੋੜਾ ਜਿਹਾ ਧਿਆਨ ਹੁਣ ਸਤਿਗੁਰ ਜੀ ਦੀ ਉਸ ਪਾਵਨ ਧਰਤੀ ਤੇ ਲਿਜਾਇਓ ਜਿੱਥੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਲਾਹੌਰ ਦੀ ਉਹ ਧਰਤੀ, ਚੁੰਨੀ ਮੰਡੀ ਉਹ ਬਾਜ਼ਾਰ, ਜਿੱਥੇ ਕਦੇ ਬਿਲਕੁਲ ਭੀੜਾ ਬਾਜ਼ਾਰ, ਛੋਟੀਆਂ ਛੋਟੀਆਂ ਸਰਾਫਾਂ ਜ਼ੌਹਰੀਆਂ ਦੀਆਂ ਦੁਕਾਨਾਂ ਸਨ, ਉੱਥੇ ਸੋਹਣੇ ਸੋਹਣੇ ਹੀਰੇ ਰਤਨਾਂ ਦੇ ਕਣ ਜਿਹੜੇ ਸਨ ਉਹ ਤਰਾਸ਼ੇ ਜਾਂਦੇ ਸੀ। ਇਹ ਸਰਾਫਾਂ ਦਾ ਭਰਿਆ ਨਿੱਕਾ ਨਿੱਕਾ ਬਾਜ਼ਾਰ, ਬਿਲਕੁਲ ਉਸ ਬਰੀਕ ਗਲੀ ਵਿੱਚੋਂ ਲੰਘ ਕੇ ਜਾ ਕੇ ਅਖੀਰ 'ਤੇ ਇੱਕ ਘਰ ਹੈ ਬਾਬਾ ਹਰਦਾਸ ਜੀ ਦਾ। ਭੱਟ ਸਾਹਿਬਾਨਾਂ ਨੇ ਠਾਕੁਰ ਹਰਦਾਸ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ। ਉਸ ਘਰ ਵਿੱਚ ਮਾਤਾ ਦਇਆ ਕੌਰ, ਬਾਬਾ ਹਰਦਾਸ ਜੀ ਰਹਿੰਦੇ ਹਨ। ਇੱਕ ਸਮਾਂ ਆਇਆ ਸਤੰਬਰ ਦਾ ਮਹੀਨਾ, ਸੰਨ 1534 ਈਸਵੀ ਨੂੰ ਬਾਬਾ ਹਰਦਾਸ ਜੀ ਦੇ ਘਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਭਾਈ ਜੇਠਾ ਜੀ ਦਾ ਜਨਮ ਹੋਇਆ। ਦੇਖੋ ਹੁਣ ਬੇਨਤੀ ਸਮਝਿਓ, ਭਾਈ ਜੇਠਾ ਜੀ ਦਾ ਪ੍ਰਕਾਸ਼ ਸੰਨ 1534 ਈਸਵੀ ਨੂੰ ਹੋਇਆ। ਉਦੋਂ ਸਰੀਰ ਕਰਕੇ ਤਿੰਨ ਗੁਰੂ ਸਾਹਿਬਾਨ ਮੌਜੂਦ ਨੇ। ਉਸ ਵਕਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ ਕਰੀਬਨ 65 ਸਾਲ ਹੈ। ਉਸ ਵਕਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਮਰ ਤਕਰੀਬਨ 30 ਸਾਲ ਦੀ ਹੈ, ਔਰ ਅਜੇ ਸਿਰਫ 2 ਸਾਲ ਹੋਏ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਚਰਨ ਸ਼ਰਨ ਵਿੱਚ ਸੇਵਾ ਕਰਦੇ ਨੇ। ਕਿਉਂਕਿ ਸੰਨ 1532 ਈਸਵੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ। 1534 ਨੂੰ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ। ਦੂਜੇ ਗੁਰੂ ਗੁਰੂ ਅੰਗਦ ਦੇਵ ਮਹਾਰਾਜ 30 ਸਾਲ ਦੀ ਉਮਰ ਕਰਤਾਰਪੁਰ ਸਾਹਿਬ ਦੀ ਧਰਤੀ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਮੌਜੂਦ ਨੇ। ਤੀਜੇ ਧੰਨ ਗੁਰੂ ਅਮਰਦਾਸ ਮਹਾਰਾਜ ਵਸਰਕੇ ਦੀ ਧਰਤੀ ਤੇ ਸਰੀਰ ਕਰਕੇ ਕਰੀਬਨ 55 ਸਾਲ ਉਮਰ ਹੈ, ਔਰ ਵਸਰਕੇ ਦੀ ਧਰਤੀ ਜਿੱਥੇ ਭਾਈ ਜੇਠਾ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਨਕਾ ਪਿੰਡ ਹੈ, ਉੱਥੇ ਜੀਵਨ ਵਸਰ ਕਰ ਰਹੇ ਨੇ। ਇੱਕ ਗੱਲ ਸੱਚ ਹੈ, ਭਾਈ ਵੀਰ ਸਿੰਘ ਹੋਰਾਂ ਲਿਖਿਆ, ਦੁਨੀਆਂ ਦੇ ਲੋਕੋ, ਲਾਹੌਰ ਦੀ ਧਰਤੀ ਤੇ ਜਦੋਂ ਮੇਰੇ ਸੋਢੀ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਉਸ ਬਾਜ਼ਾਰ ਨੂੰ ਲੋਕ ਚੁੰਨੀ ਮੰਡੀ ਕਹਿੰਦੇ ਸਨ, ਹੀਰਿਆਂ ਦੇ ਕੰਨ ਤਰਾਸੇ ਜਾਂਦੇ ਸਨ, ਕਿਸੇ ਨੂੰ ਕੋਈ ਖਬਰ ਨਹੀਂ ਸੀ। ਜਿੱਥੇ ਨਿੱਕੇ ਨਿੱਕੇ ਹੀਰੇ ਰਤਨ ਜਵਾਹਰਾਂ ਦੇ ਕੰਨ ਤਰਾਸ਼ੇ ਜਾਂਦੇ ਨੇ, ਉਸ ਧਰਤੀ ਤੇ ਇੱਕ ਇੰਨਾ ਵੱਡਾ ਹੀਰਾ ਪ੍ਰਕਾਸ਼ ਲੈ ਗਿਆ ਜਿਹਦਾ ਰਹਿੰਦੀ ਦੁਨੀਆਂ ਤੱਕ ਪ੍ਰਕਾਸ਼ ਫੈਲਣਾ, ਜਿਹਦੇ ਘਰ ਵੱਲ ਲੋਕ ਹੱਥ ਜੋੜ ਕੇ ਕਹਿਣਗੇ ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ, ਵੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਇੰਨੇ ਵੱਡੇ ਹੀਰੇ ਨੇ ਪ੍ਰਕਾਸ਼ ਉਸ ਚੁੰਨੀ ਮੰਡੀ ਲਾਹੌਰ ਦੀ ਧਰਤੀ ਉੱਤੇ ਧਾਰਨ ਕੀਤਾ। ਹੁਣ ਥੋੜੀ ਜਿਹੀ ਟਿੱਕ ਕੇ ਬੇਨਤੀ ਸੁਣਿਓ ਸਾਧ ਸੰਗਤ, ਸੰਸਾਰ ਦਾ ਇੱਕ ਦਸਤੂਰ ਹੈ, ਇੱਥੇ ਲੋਕ ਜਿਨ੍ਹਾਂ ਕੋਲ ਸੰਸਾਰ ਦੇ ਪਦਾਰਥ ਹੁੰਦੇ ਨੇ, ਵੱਡੀ ਵੱਡੀ ਬਹੁਤ ਬਹੁਤ ਗਿਣਤੀ ਵਿੱਚ ਦੁਨੀਆਂ ਉਹਦੇ ਮਗਰ ਤੁਰਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਉਮਰ 3 ਸਾਲ ਦੀ ਹੋਈ, ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਮਾਂ ਦਇਆ ਕੌਰ ਚੜ੍ਹਾਈ ਕਰ ਗਏ, ਪਿਤਾ ਨੇ ਬੜੇ ਪਿਆਰ ਨਾਲ ਪਾਲਣਾ ਸ਼ੁਰੂ ਕੀਤਾ। ਪ੍ਰੋਫੈਸਰ ਸਾਧ ਸਿੰਘ ਲਿਖਦੇ, ਕਰੀਬਨ 6-7 ਸਾਲ ਦੀ ਉਮਰ ਸੀ ਜਿੱਦਣ ਪਿਤਾ ਬਾਬਾ ਹਰਦਾਸ ਜੀ ਵੀ ਸਰੀਰ ਕਰਕੇ ਚੜ੍ਹਾਈ ਕਰ ਗਏ,
ਹੁਣ ਲਾਹੌਰ ਦੇ ਲੋਕ ਯਤੀਮ ਤੇ ਅਨਾਥ ਕਹਿਣ ਲੱਗ ਪਏ। ਇਸ ਦੁੱਖ ਭਰੀ ਘਟਨਾ ਨੂੰ ਸੁਣ ਕੇ ਤਤਸ਼ਨ ਬਸਰ ਕੇ ਦੀ ਧਰਤੀ ਤੋਂ ਨਾਨੀ ਲਾਹੌਰ ਚਲੀ ਗਈ। ਜਾ ਕੇ ਆਪਣੇ ਦੋਤੇ ਨੂੰ ਸੀਨੇ ਨਾਲ ਲਾਇਆ, ਪਿਆਰ ਦੇ ਕੇ ਕਿਹਾ, ਮੇਰੇ ਲਾਲ ਜਿਹਦਾ ਦੁਨੀਆਂ ਵਿੱਚ ਕੋਈ ਨਾ ਰਵੇ ਉਹ ਰੱਬ ਨੂੰ ਚੇਤੇ ਕਰੇ ਤੇ ਰੱਬ ਦੋਵੇਂ ਹੱਥਾਂ ਦੀ ਛਾਂ ਰੱਖ ਦਿੰਦਾ ਹੈ। ਪਿਆਰ ਨਾਲ ਅਕਾਲ ਪੁਰਖ ਨੂੰ ਸਿਮਰ, ਇਹ ਸੱਚ ਹੈ। ਔਕੜਾਂ ਤੇ ਮੁਸ਼ਕਲਾਂ ਭਾਈ ਜੇਠਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੜੀਆਂ ਆਈਆਂ, ਪਰ ਬਚਪਨ ਤੋਂ ਹੀ ਨਿਰੰਕਾਰ ਨੇ ਅੰਦਰ ਬੜਾ ਸਹਿਜ ਟਿਕਾ ਕੇ ਰੱਖਿਆ ਹੋਇਆ। ਪਿਤਾ ਦੀ ਚੜ੍ਹਾਈ ਤੋਂ ਬਾਅਦ ਪਿਤਾ ਦਾ ਸੰਸਕਾਰ ਹੋਇਆ, 13 ਦਿਨ ਲੰਘੇ, ਸ਼ਰੀਕਾਂ ਦੇ ਅੰਦਰ ਵਿਚਾਰ ਚੱਲ ਪਈ, ਇਸ ਬੱਚੇ ਦੀ ਜਾਇਦਾਦ ਸਭ ਕੁਝ ਸਾਨੂੰ ਮਿਲਣੀ ਹੈ। ਕੁਝ ਕਹਿੰਦੇ ਨੇ ਅਸੀਂ ਕਿਉਂ ਪੜ੍ਹਾਵਾਂਗੇ ਇਹਨੂੰ, ਅਸੀਂ ਇਹਦੀ ਪਾਲਣਾ ਕਿਉਂ ਕਰੀਏ। ਘਰਾਂ ਵਿੱਚ ਵੱਧ ਘੱਟ ਚੱਲੀ, 13 ਦਿਨ ਦੇ ਭੋਗ ਤੋਂ ਬਾਅਦ ਸਭ ਆਪੋ ਆਪਣੇ ਘਰਾਂ ਨੂੰ ਚਲੇ ਗਏ। ਕਿਸੇ ਨੇ ਉੱਠ ਕੇ ਜ਼ਿੰਮੇਵਾਰੀ ਨਾ ਲਈ, ਜਿਹਦੇ ਸਿਰ ਤੇ ਮਾਂ ਤੇ ਪਿਓ ਨਹੀਂ ਰਹੇ, ਇਸ ਬੱਚੇ ਨੂੰ ਅਸੀਂ ਪਾਲ ਲਾਂਗੇ। ਕਿਸੇ ਨਾ ਕਿਹਾ ਜਿੱਥੇ ਸਾਡੇ ਦੋ ਬੱਚੇ ਰੋਟੀ ਖਾਣਗੇ ਤੀਜਾ ਜੇਠਾ ਵੀ ਖਾ ਲਏਗਾ। ਸਭ ਨੇ ਮੂੰਹ ਫੇਰ ਲਏ। ਨਾਨੀ ਨੇ ਪਿਆਰ ਕਰਕੇ ਕਿਹਾ, ਬੇਟਾ ਜਿਵੇਂ ਸਿਰ ਤੇ ਆਈ ਹੈ ਰੱਬ ਕਰਤਾਰ ਆਪੇ ਹੀ ਉਹ ਸਮਾਂ ਲੰਘਾਏਗਾ। ਇੱਕ ਬੇਨਤੀ ਸਮਝਿਓ ਸਾਧ ਸੰਗਤ, ਇਹ ਦੁਨੀਆਂ ਦਾ ਦਸਤੂਰ ਹੈ। ਜਦੋਂ ਸੰਸਾਰ ਦੇ ਵਿੱਚ ਕਿਸੇ ਕੋਲ ਪਦਾਰਥ ਪੈਸਾ ਸ਼ੌਹਰਤ ਹੋਵੇ, ਲੋਕਾਂ ਦੀ ਬਹੁਤ ਗਿਣਤੀ ਉਹਦੇ ਮਗਰ ਤੁਰਦੀ ਹੈ। ਜਿੱਦਣ ਮੁਸੀਬਤਾਂ ਦੇ ਪਹਾੜ ਡਿੱਗ ਪੈਣ, ਫਿਰ ਸਭ ਮੂੰਹ ਫੇਰ ਲੈਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋਊ ਨਾ ਆਵਤ ਨੇਰੈ। ਇਹ ਦੁਨੀਆਂ ਦਾ ਦਸਤੂਰ ਹੈ। ਫੁੱਲ ਖਿੜੇ ਹੋਣ, ਬਸੰਤ ਦੀ ਰੁੱਤ ਵਿੱਚ ਭੌਰੇ ਵੀ ਆ ਕੇ ਫੁੱਲਾਂ ਦੀ ਪਰਿਕਰਮਾ ਕਰਦੇ ਨੇ। ਜਿੱਦਣ ਫੁੱਲ ਸੁੱਕ ਜਾਣ, ਉੱਦਣ ਭੌਰੇ ਵੀ ਪਰਤ ਕੇ ਬਗੀਚਿਆਂ ਵਿੱਚ ਫੇਰੀ ਨਹੀਂ ਪਾਉਂਦੇ। ਇਹ ਸੱਚ ਹੈ। ਫੁੱਲਾਂ ਜਿੰਨੀ ਦੇਰ ਅੰਬਾਂ ਨੂੰ ਬੋਰ ਪਿਆ, ਕੋਇਲਾਂ ਆ ਕੇ ਬਾਗਾਂ ਵਿੱਚ ਮਿੱਠੇ ਗੀਤ ਗਾਣਗੀਆਂ, ਉਸ ਅੰਬ ਦੀਆਂ ਟਾਹਣੀ ਤੇ ਬੈਠਣਗੀਆਂ। ਪਰ ਜਿੱਦਣ ਅੰਬਾਂ ਦਾ ਬੋਰ ਸੁੱਕ ਜਾਏ, ਪੱਤ ਝੜ ਆ ਜਾਏ, ਉੱਦਣ ਕੋਇਲ ਤੇ ਪੰਛੀ ਵੀ ਬਾਗਾਂ ਵਿੱਚ ਫੇਰਾ ਨਹੀਂ ਪਾਉਂਦੇ। ਉਹ ਬੰਦਿਆ, ਜਿੰਨੀ ਦੇਰ ਤੇਰੇ ਕੋਲ ਸੁੱਖ ਨੇ, ਸੰਸਾਰ ਦੇ ਲੋਕ ਨੇੜੇ ਹੋ ਕੇ ਬੈਠਣਗੇ। ਜਿੱਦਣ ਦੁੱਖਾਂ ਤੇ ਮੁਸੀਬਤਾਂ ਦੀ ਪੱਤ ਝੜ ਆ ਗਈ, ਦੁਨੀਆਂ ਮੂੰਹ ਫੇਰ ਲੈਂਦੀ ਹੈ। ਇਹ ਸੰਸਾਰ ਦੀ ਹਕੀਕਤ ਹੈ। ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ 'ਚ ਲਿਆਇਓ, ਬੰਦਾ ਚਾਨਣ ਵਿੱਚ ਤੁਰਦਾ ਹੈ ਤੇ ਪਰਛਾਵਾਂ ਮਗਰ ਮਗਰ ਚੱਲਦਾ ਹੈ। ਜਿੰਨੀ ਦੇਰ ਚਾਨਣ ਵਿੱਚ ਹੈ, ਸਰੀਰ ਦੇ ਪਰਛਾਵੇਂ ਵੀ ਮਗਰ ਤੁਰਦੇ ਨੇ। ਜਿੱਦਣ ਬੰਦਾ ਹਨੇਰੇ ਵਿੱਚ ਪ੍ਰਵੇਸ਼ ਕਰਦਾ, ਆਪਣੇ ਸਰੀਰ ਦਾ ਪਰਛਾਵਾਂ ਵੀ ਸਾਥ ਛੱਡ ਦਿੰਦਾ। ਜਿੰਨੀ ਦੇਰ ਸੁੱਖਾਂ ਦੇ ਚਾਨਣ ਨੇ, ਉਨੀ ਦੇਰ ਦੁਨੀਆਂ ਨੇੜੇ ਹੋ ਕੇ ਬਹਿੰਦੀ ਹੈ। ਬਸ ਦੁੱਖ ਦਾ ਹਨੇਰਾ ਆਉਣ ਦੀ ਦੇਰ ਹੈ। ਲੋਕੀ ਇੱਕ ਵਾਰ ਖਬਰ ਪੁੱਛ ਕੇ ਪਰਤ ਕੇ ਸਾਰ ਨਹੀਂ ਜੇ ਲੈਂਦੇ। ਪਰ ਮੇਰੇ ਗੁਰੂ ਨੇ ਕਿਹਾ, ਨਿਰਾਸ਼ ਨਾ ਹੋਈ ਜਿਹਨੂੰ ਦੁਨੀਆਂ ਵਿੱਚ ਕੋਈ ਥਾਂ ਨਾ ਦਵੇ। ਗੁਰੂ ਨਾਨਕ ਦਾ ਘਰ ਨਿਥਾਵਿਆਂ ਦੀ ਥਾਂ ਬਣਦਾ। ਇਤਿਹਾਸ ਪਿਆਰ ਨਾਲ ਸੁਣਿਓ। ਲਾਹੌਰ ਦੀ ਧਰਤੀ ਤੇ ਕੁਝ ਦਿਨ ਰਹੇ, ਕੁਝ ਇਤਿਹਾਸਕਾਰਾਂ ਘੁੰਗਣੀਆਂ ਵੇਚਣ ਦੀ ਸਾਖੀ ਲਾਹੌਰ ਵੀ ਲਿਖੀ ਹੈ। ਪਰ ਜਦੋਂ ਨਾਨੀ ਨੇ ਵੇਖਿਆ, ਕਈ ਮਹੀਨੇ ਗੁਜ਼ਰ ਚੱਲੇ, ਸ਼ਰੀਕ ਸਕੇ ਸੰਬੰਧੀ ਕੋਈ ਖਬਰ ਨਹੀਂ ਲੈਂਦੇ, ਚੱਲ ਮੇਰੇ ਲਾਲ ਜੇ ਘੁੰਗਣੀਆਂ ਵੇਚ ਕੇ ਹੀ ਗੁਜ਼ਾਰਾ ਕਰਨਾ, ਫਿਰ ਲਾਹੌਰ ਸ਼ਰੀਕਾਂ ਵਿੱਚ ਕਿਉਂ ਰਹਿਣਾ? ਇਹਨਾਂ ਦੀਆਂ ਨਜ਼ਰਾਂ ਵਿੱਚ ਅਜੇ ਵੀ ਜੇਠਾ ਰੜਕਦਾ, ਚੱਲ ਮੇਰੇ ਲਾਲ। ਨਾਨੀ ਆਪਣੀ ਉਂਗਲ ਨਾਲ ਲਾਇਆ, ਚਾਰ ਕੱਪੜੇ ਗਠੜੀ ਬੰਨੇ, ਲਾਹੌਰ ਦੀ ਧਰਤੀ ਤੋਂ ਪਿੰਡ ਵਸਰ ਕੇ ਲੈ ਆਈ। ਲੋਕਾਂ ਦੇ ਅੰਦਰ ਭਾਵ ਪ੍ਰੇਮ ਸੀ ਸਾਧ ਸੰਗਤ। ਜਦੋਂ ਕਿਸੇ ਪਿੰਡ ਵਿੱਚ ਕੋਈ ਦੁੱਖ ਦੀ ਘਟਨਾ ਘਟਣੀ, ਸਿਆਣੇ ਪਤਵੰਤੇ ਤੇ ਦਾਨੇ ਸੱਜਣ ਉਹਦੇ ਦੁੱਖ ਮਿਟਾਉਣ ਵਾਸਤੇ ਇਕੱਠੇ ਹੋ ਕੇ ਦੁੱਖਾਂ ਨਾਲ ਕੋਲ ਬਹਿੰਦੇ ਸਨ। ਬਸਰ ਕੇ ਪਹੁੰਚੇ, ਲੋਕਾਂ ਨੂੰ ਪਤਾ ਲੱਗਾ ਕਿ ਭਾਈ ਜੇਠਾ ਜਿਹੜਾ ਲਾਹੌਰ ਦੀ ਧਰਤੀ ਤੇ ਮਾਂ ਪਿਓ ਗੁਜ਼ਰ ਗਏ, ਅਨਾਥ ਹੋ ਗਿਆ। ਨਾਨੀ ਉਹਨੂੰ ਪਿੰਡ ਲੈ ਆਈ ਹੈ। ਪਿੰਡ ਵਾਸੀ ਖਬਰ ਲੈਣ ਗਏ, ਕਈਆਂ ਨੇ ਹੌਸਲਾ ਦਿੱਤਾ, ਕੋਈ ਗੱਲ ਨਹੀਂ ਬੀਬੀ, ਸਮਾਂ ਲੰਘ ਹੀ ਜਾਂਦਾ। ਉਸ ਦਿਨ ਫਿਰ ਉਸੇ ਧਰਤੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਪਿੰਡ ਵਸਰ ਕੇ ਰਹਿੰਦੇ ਨੇ, ਔਰ ਸਤਿਗੁਰੂ ਗੁਰੂ ਰਾਮਦਾਸ ਭਾਈ ਜੇਠਾ ਜੀ ਦੇ ਘਰ ਉਸ ਮਾਈ ਨਾਨੀ ਕੋਲ ਆਏ। ਪਿਆਰ ਨਾਲ ਆ ਕੇ ਕਿਹਾ, ਮਾਈ ਨਿਰਾਸ਼ ਨਾ ਹੋਈ, ਰੱਬ ਸਾਰਿਆਂ ਨੂੰ ਪਾਲਦਾ, ਫਿਰ ਕੀ ਹੋਇਆ, ਤੇਰਾ ਧੀ ਤੇ ਦਮਾਦ ਜਵਾਈ ਨਹੀਂ ਰਹੇ, ਇਸ ਨਿੱਕੇ ਜਿਹੇ ਬੱਚੇ ਨੂੰ ਆਪੇ ਕਰਤਾਰ ਪਾਲੇਗਾ। ਤੇ ਨਾਨੀ ਨੇ ਪਿਆਰ ਨਾਲ ਕਿਹਾ, ਬੇਟਾ ਸਿਰ ਝੁਕਾ ਕੇ ਮੱਥਾ ਟੇਕ, ਇਹ ਸਾਡੇ ਨਗਰ ਦੇ ਦਾਨੇ ਤੇ ਪਤਵੰਤੇ ਬਾਬਾ ਅਮਰਦਾਸ ਨੇ ਅੱਜ ਪਹਿਲੀ ਵਾਰ ਭਾਈ ਜੇਠੇ ਨੇ ਮੱਥਾ ਟੇਕਿਆ, ਕਿਸੇ ਨੂੰ ਨਹੀਂ ਪਤਾ ਸੀ ਜਿਹਦੇ ਚਰਨਾਂ ਵਿੱਚ ਸੀਸ ਝੁਕਾ ਰਹੇ। ਇੱਕ ਦਿਨ ਗੁਰੂ ਨਾਨਕ ਦੀ ਨਜ਼ਰ ਹੋਣੀ ਹੈ, ਇਹ ਸੀਸ ਝੁਕੇ ਉੱਤੇ ਦੁਨੀਆਂ ਦਾ ਤਾਜ ਟਿਕ ਜਾਣਾ। ਭਾਈ ਜੇਠਾ, ਧੰਨ ਗੁਰੂ ਰਾਮਦਾਸ ਸਾਹਿਬ ਬਾਬਾ ਅਮਰਦਾਸ ਜੀ ਨੇ ਸੀਨੇ ਨਾਲ ਲਾਇਆ, ਥੋੜ੍ਹਾ ਪਿਆਰ ਨਾਲ ਟਿੱਕੇ ਸੁਣਿਓ, ਪਿਆਰ ਦਿੱਤਾ ਅਤੇ ਕਿਹਾ ਮਾਈ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਜਕਿਓ ਨਾ, ਪਿਆਰ ਨਾਲ ਇਸ ਨਗਰ ਵਿੱਚ ਰਿਹੋ, ਸਾਡਾ ਘਰ ਤੁਹਾਡਾ ਹੀ ਹੈ ਸਭ ਕੁਝ। ਇਹ ਗੱਲਾਂ ਭਾਵੇਂ ਸਰੋਸਰੀ ਹੋ ਰਹੀਆਂ ਸਨ, ਪਰ ਇਹ ਗੱਲਾਂ ਇੱਕ ਦਿਨ ਹਕੀਕਤ ਬਣਨੀਆਂ ਸਨ। ਕੁਝ ਮਹੀਨੇ ਸਾਲ ਗੁਜ਼ਰੇ, ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਦੀ ਚਰਨ ਸ਼ਰਨ ਵਿੱਚ ਆ ਗਏ, ਇੱਥੇ ਸੇਵਾ ਕੀਤੀ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਹੁਕਮ ਕੀਤਾ, ਬਾਬਾ ਅਮਰਦਾਸ ਤੁਹਾਡੀ ਸੇਵਾ ਪ੍ਰਵਾਨ ਹੈ, ਜਾਓ ਖਡੂਰ ਸਾਹਿਬ ਤੋਂ ਜਾ ਕੇ ਗੋਇੰਦਵਾਲ ਸਾਹਿਬ ਨਗਰ ਵਸਾਓ। ਉਸ ਧਰਤੀ ਤੇ ਗੋਇੰਦਵਾਲ ਸਾਹਿਬ, ਗੋਇੰਦਵਾਲ ਉਸ ਵਿਆਸਾ ਦੇ ਤੱਟ ਤੇ ਆ ਗਏ, ਨਗਰ ਵਸਾਇਆ। ਤਾਂ ਜਦੋਂ ਗੋਇੰਦੇ ਖੱਤਰੀ ਦੀ ਜ਼ਮੀਨ ਵਿੱਚ ਨਗਰ ਵਸਿਆ, ਫਿਰ ਬਾਬਾ ਅਮਰਦਾਸ ਵਸਰ ਕੇ ਗਏ, ਉੱਥੋਂ ਕਈ ਪਰਿਵਾਰਾਂ ਨੂੰ ਗੋਇੰਦਵਾਲ ਲੈ ਆਏ। ਉਹਨਾਂ ਪਰਿਵਾਰਾਂ ਵਿੱਚ ਉਸ ਬਿਰਧ ਨੰਨੀ ਤੇ ਭਾਈ ਜੇਠੇ ਨੂੰ ਵੀ ਗੋਇੰਦਵਾਲ ਸਾਹਿਬ ਲਿਆਂਦਾ, ਇੱਥੇ ਲਿਆ ਕੇ ਸੇਵਾ ਵਿੱਚ ਲਾਇਆ। ਨਾਨੀ ਨੇ ਕਿਰਤ ਕਰਾਉਣੀ ਸ਼ੁਰੂ ਕੀਤੀ, ਹਰ ਰੋਜ਼ ਛੋਲੇ ਉਬਾਲ ਕੇ ਭੁੰਨ ਕੇ ਦੇ ਦੇਣੇ, ਉਸ ਛਾਬੜੀ ਵਿੱਚ ਬਾ ਕੇ ਕਹਿਣਾ ਬੇਟਾ ਜਾਂ ਦੋ ਚਾਰ ਚੱਕਰ ਗੋਇੰਦਵਾਲ ਲਾਈ, ਆਵਾਜ਼ ਦੇ ਕੇ ਕਹੀਂ, ਜਿਹੜੇ ਚਾਰ ਪੈਸੇ ਬਣ ਗਏ ਘਰ ਦਾ ਗੁਜ਼ਾਰਾ ਚੱਲੇਗਾ। ਦੁਨੀਆ ਵੇਖਦੀ ਸੀ, 7 ਸਾਲ ਦੀ ਉਮਰ ਹੈ, ਸਿਰ ਤੇ ਛਾਬਾ ਚੁੱਕੇ, ਖੇਡਣ ਤੇ ਪੜ੍ਹਨ ਦੀ ਉਮਰ ਸੀ, ਪਰ ਸਿਰ ਤੇ ਛਾਬਾ ਚੁੱਕ ਕੇ ਕਮਾਈ ਸ਼ੁਰੂ ਕਰ ਦਿੱਤੀ। ਇੱਕ ਬੇਨਤੀ ਸਮਝਿਓ ਸਿੱਖੋ, ਦੁਨੀਆਂ ਵਿੱਚ ਜਿਸ ਬੰਦੇ ਨੂੰ ਜਿੰਨੀਆਂ ਮੁਸ਼ਕਲਾਂ ਆਉਣਗੀਆਂ, ਉਨਾ ਹੀ ਉਹ ਮਜ਼ਬੂਤ ਹੋ ਕੇ ਤਰੱਕੀ ਵੱਲ ਵੱਧਦਾ। ਭਾਈ ਜੇਠਾ ਸਿਰ ਉੱਤੇ ਛਾਬੜੀ ਚੁੱਕੀ ਹੈ, ਗੋਇੰਦਵਾਲ ਦੀਆਂ ਗਲੀਆਂ ਵਿੱਚ ਆਵਾਜ਼ ਦੇ ਕੇ ਕਹਿੰਦੇ ਨੇ ਘੁੰਗਣੀਆਂ ਲੈ ਲਓ, ਕੋਈ ਘੁੰਗਣੀਆਂ ਲੈ ਲਓ, 4 ਗੇੜੇ ਲਾਉਣੇ, ਚੰਦ ਪੈਸੇ ਬਣ ਜਾਣੇ, ਫਿਰ ਛਾਬੜੀ ਰੱਖ ਦੇਣੀ, ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਸੇਵਾ ਕਰਨੀ, ਸ਼ਾਮਾਂ ਦੇ ਦੀਵਾਨ ਸੁਣਨੇ, ਰਾਤੀ ਸਮਾਪਤੀ ਹੋਣੀ ਤੇ ਸੰਗਤ ਨੂੰ ਲੰਗਰ ਪ੍ਰਸ਼ਾਦ ਦੀ ਸੇਵਾ ਕਰਨੀ, ਨਿੱਤ ਦੀ ਕਿਰਿਆ ਬਣ ਗਈ। ਬਸ ਥੋੜ੍ਹੀ ਜਿਹੀ ਇਸ ਕਮਾਈ ਵਿੱਚ ਸਮਾਂ ਲੰਘਦਾ ਗਿਆ, ਗੁਜ਼ਰਦਾ ਗੁਜ਼ਰਦਾ ਸਮਾਂ ਗੁਜ਼ਰ ਗਿਆ। ਮੌਤ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ, ਮੌਤ ਜਦੋਂ ਆਉਂਦੀ ਹੈ ਸਰੀਰ ਬਹੁਤੀ ਦੇਰ ਕਿਸੇ ਦਾ ਸੰਸਾਰ ਵਿੱਚ ਨਹੀਂ ਰਹਿੰਦਾ। ਉਹ ਦਿਨ ਆਇਆ ਜਿੱਦਣ ਨਾਨੀ ਦਾ ਸਰੀਰ ਬਿਰਧ ਹੋ ਗਿਆ, ਉਹਨੂੰ ਪਾਸਿਆ ਹੁਣ ਮੇਰੇ ਪ੍ਰਾਣ ਚਲੇ ਜਾਣਗੇ। ਉਦਣ ਆਪਣੇ ਸਰੀਰ ਦੀ ਹਾਲਤ ਵੇਖ ਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਗਈ, ਹੱਥ ਜੋੜ ਕੇ ਬਚਨ ਕੀਤੇ, ਪਾਤਸ਼ਾਹ ਇੱਕ ਬੇਨਤੀ ਕਰਨੀ ਸੀ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਮਾਈ ਦੱਸੋ। ਕਹਿਣ ਲੱਗੇ ਜੀ ਆਹ ਮੇਰਾ ਦੋਤਰਾ ਹੈ ਜੇਠਾ, ਇਹਦਾ ਬਚਪਨ ਵਿੱਚ ਮਾਂ ਪਿਓ ਗੁਜ਼ਰ ਗਿਆ, ਸਭ ਕੁਝ ਤੁਹਾਨੂੰ ਪਤਾ, ਮੇਰਾ ਸਰੀਰ ਹੁਣ ਇੰਨਾ ਕੁ ਬਿਰਧ ਹੈ, ਮੈਨੂੰ ਲੱਗਦਾ ਬਹੁਤੀ ਦੇਰ ਚੱਲਣ ਵਾਲਾ ਨਹੀਂ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿੱਦਣ ਇਸ ਜੇਠੇ ਦੀ ਨਾਨੀ ਮਰ ਜਾਏ, ਉਦਣ ਇਸ ਜੇਠੇ ਦਾ ਹੱਥ ਪਕੜ ਲਿਓ। ਤੁਹਾਨੂੰ ਗੁਰੂ ਅੰਗਦ ਸਾਹਿਬ ਕਹਿ ਕੇ ਗਏ ਨੇ, ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦਾ ਆਸਰਾ, ਹੇ ਗੁਰੂ ਅਮਰਦਾਸ ਮੇਰੇ ਦੋਤੇ ਜੇਠੇ ਦਾ ਆਸਰਾ ਬਣ ਦਿਓ, ਮੇਰੇ ਦੋਤੇ ਜੇਠੇ ਦੀ ਕੋਈ ਓਟ ਨਹੀਂ ਰਹਿਣੀ। ਨਾਨੀ ਗੁਜ਼ਰ ਜਾਏਗੀ, ਇਹ ਕੱਲਾ ਰਹਿ ਜਾਏਗਾ, ਇਹਦੀ ਬਾਂਹ ਪਕੜ ਕੇ ਇਹਦੀ ਓਟ ਬਣ ਦਿਓ, ਇਹਦਾ ਦੁਨੀਆਂ ਵਿੱਚ ਕੋਈ ਸਹਾਰਾ ਨਹੀਂ, ਤੁਸੀਂ ਨੇ ਆਸਰਿਆਂ ਦੇ ਆਸਰੇ ਹੋ, ਜਿਹਦੀ ਦੁਨੀਆਂ ਵਿੱਚ ਕੋਈ ਧਿਰ ਨਾ ਰਵੇ। ਗੁਰੂ ਅਮਰਦਾਸ ਤੁਸੀਂ ਧਿਰ ਬਣਦੇ ਹੋ, ਮੇਰੇ ਜੇਠੇ ਦੀ ਧਿਰ ਬਣ ਦਿਓ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮਾਈ ਦੇ ਵਿਰਾਗ ਭਰੇ ਬਚਨ ਸੁਣੇ ਤੇ ਪਿਆਰ ਨਾਲ ਕਿਹਾ, ਮਾਈ ਚਿੰਤਾ ਨਾ ਕਰ, ਜਿਹਦੇ ਉੱਤੇ ਗੁਰੂ ਨਾਨਕ ਨਜ਼ਰ ਕਰ ਦਿੰਦਾ, ਅੱਜ ਤੂੰ ਸੰਸਾਰ ਦੀਆਂ ਅੱਖਾਂ ਨਾਲ ਵੇਖ ਰਹੀ ਹੈ, ਤੇਰਾ ਦੋਤਰਾ ਅਨਾਥ ਤੇ ਯਤੀਮ ਹੈ, ਪਰ ਮੇਰੀ ਨਜ਼ਰ ਵਿੱਚ ਕੁਝ ਹੋਰ ਦਿਸਦਾ, ਇਹ ਅਨਾਥ ਤੇ ਯਤੀਮ ਨਹੀਂ, ਜਿਹਨੂੰ ਅੱਜ ਕਹਿੰਦੀ ਹੈ ਇਹਦਾ ਆਸਰਾ ਬਣ ਜਿਓ, ਇਹਨੇ ਲੱਖਾਂ ਕਰੋੜਾਂ ਲੋਕਾਂ ਦਾ ਇੱਕ ਦਿਨ ਆਸਰਾ ਬਣਨਾ। ਜਿਹਨੂੰ ਕਹਿੰਦੀ ਹੈ ਇਹਦੀ ਓਟ ਬਣ ਜਿਓ, ਇਹ ਘੁੰਗਣੀਆਂ ਵੇਚ ਕੇ ਕੱਲਾ ਕਿਵੇਂ ਰੋਟੀ ਕਮਾਏਗਾ, ਇੱਕ ਦਿਨ ਐਸਾ ਆਉਣਾ ਮਾਈ, ਮੇਰੀਆਂ ਨਜ਼ਰਾਂ ਤੋਂ ਵੇਖ, ਇਸ ਜੇਠੇ ਦੇ ਘਰੋਂ ਕਰੋੜਾਂ ਲੋਕ ਰੋਟੀ ਰੱਜ ਕੇ ਖਾਣਗੇ, ਲੱਖਾਂ ਕਰੋੜਾਂ ਲੋਕ ਇਹਦੇ ਨਾਮ ਤੇ ਰੋਟੀ ਖਾਣਗੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਹਾ, ਮਾਈ ਤੂੰ ਗੁਰੂ ਨਾਨਕ ਨੂੰ ਸਿਮਰ, ਤੇਰੇ ਰਹਿੰਦੇ ਸਵਾਸ ਜੀਵਨ ਸਫਲ ਹੋ ਜਾਏ। ਕੁਝ ਦਿਨਾਂ ਬਾਅਦ ਨਾਨੀ ਚੜ੍ਹਾਈ ਕਰ ਗਈ। ਉਸ ਦਿਨ ਤੋਂ ਬਾਅਦ ਭਾਈ ਜੇਠਾ ਗੁਰੂ ਰਾਮਦਾਸ ਸਾਹਿਬ ਜੀ ਨੇ ਪੱਕਾ ਮਨ ਬਣਾ ਲਿਆ ਕਿ ਹੁਣ ਪੂਰੀ ਜ਼ਿੰਦਗੀ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਲਾਉਣੀ ਹੈ। ਸੇਵਾ ਸ਼ੁਰੂ ਕਰ ਦਿੱਤੀ, ਦਿਨੇ ਘੁੰਗਣੀਆਂ ਵੇਚ ਲੈਣੀਆਂ, ਫਿਰ ਲੰਗਰ ਵਿੱਚ ਸੇਵਾ ਕਰਨੀ। ਜਿਸ ਦਿਨ ਬੌਲੀ ਦੀ ਕਾਰ ਸੇਵਾ ਸ਼ੁਰੂ ਹੋਈ, ਇਤਿਹਾਸ ਕਹਿੰਦਾ ਸਿਰ ਉੱਤੇ ਕਈ ਦਿਨ ਟੋਕਰੀ ਢੋਂਦੇ ਰਹੇ, ਕਦੇ ਟੋਕਰੀ ਘੁੰਗਣੀਆਂ ਦੀ ਸਿਰ 'ਤੇ ਹੋਣੀ, ਕਦੇ ਟੋਕਰੀ ਬੌਲੀ ਸਾਹਿਬ ਵਿੱਚੋਂ ਮਿੱਟੀ ਕੱਢਦਿਆਂ ਦਿਸਣਾ, ਕਦੇ ਲੰਗਰ ਵਿੱਚ ਬਰਤਨ ਮਾਂਜਣੇ, ਕਦੇ ਸੰਗਤ ਨੂੰ ਪੱਖਾ ਚੱਲਣਾ, ਕਦੇ ਜਲ ਲਿਆ ਕੇ ਸੰਗਤ ਨੂੰ ਵਰਤਾਉਣਾ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਬੱਲੂ ਨੂੰ ਪੁੱਛਿਆ, ਭਾਈ ਬੱਲੂ, ਇਹ ਭਾਈ ਜੇਠਾ ਕਈ ਦਿਨਾਂ ਦਾ ਨਜ਼ਰ ਨਹੀਂ ਪੈਂਦਾ, ਕਦੋਂ ਸੰਗਤ ਵਿੱਚ ਆਉਂਦਾ, ਸਾਨੂੰ ਨਜ਼ਰ ਨਹੀਂ ਆਇਆ, ਜੇਠਾ ਕਿੱਥੇ ਹੈ? ਤੇ ਭਾਈ ਬੱਲੂ ਨੇ ਕਿਹਾ, ਸੱਚੇ ਪਾਤਸ਼ਾਹ, ਜਿੱਦਣ ਦੀ ਸੇਵਾ ਆਰੰਭ ਹੋਈ ਹੈ ਅਨੇਕਾਂ ਸੰਗਤਾਂ ਗੋਇੰਦਵਾਲ ਆਉਂਦੀਆਂ ਨੇ, ਤੁਹਾਡੇ ਜੇਠੇ ਕੋਲ ਸਮਾਂ ਕਿੱਥੇ ਹੈ? ਉਹ ਤੇ ਸਾਰਾ ਦਿਨ ਲੰਗਰ ਵਿੱਚ ਸੇਵਾ ਕਰਦਾ, ਦੇਗ ਆਹਾਰ ਕਰਦੇ ਬਣਾਉਂਦਾ, ਆਪਣੇ ਹੱਥੀ ਭੋਜਨ ਪ੍ਰਸ਼ਾਦਾ ਬਣਾਉਂਦਾ, ਪਾਂਤ ਪਾਂਤ ਸੰਗਤ ਤੇ ਲਾਵੈ, ਫਿਰ ਸੰਗਤ ਦੀਆਂ ਪੰਕਤੀਆਂ ਲਵਾਉਂਦਾ, ਆਪਣੇ ਹੱਥੀ ਭੋਜਨ ਵਰਤਾਉਂਦਾ, ਸੰਗਤ ਲੰਗਰ ਛੱਕ ਕੇ ਸੌਂ ਜਾਂਦੀ ਹੈ। ਭਾਈ ਜੇਠਾ ਬਾਅਦ ਵਿੱਚ ਬਰਤਨ ਮਾਂਜਦੇ ਨੇ, ਸੁੱਤੀ ਹੋਈ ਸੰਗਤ ਉੱਤੇ ਅੱਧੀ ਰਾਤ ਨੂੰ ਵੇਖੀਦਾ, ਹੁਣ ਥੱਕ ਗਿਆ ਹੋਣਾ, ਜੇਠਾ ਸੌਂ ਗਿਆ ਹੋਏਗਾ। ਪਾਤਸ਼ਾਹ, ਗਰਮੀਆਂ ਦੇ ਦਿਨ ਨੇ, ਤੇਰਾ ਜੇਠਾ ਰਾਤੀ ਬਰਤਨ ਮਾਂਜ ਕੇ ਵੀ ਨਹੀਂ ਸੌਂਦਾ, ਸੁੱਤੀ ਪਈ ਸੰਗਤ ਉੱਤੇ ਪੱਖਾ ਚੱਲਣ ਦੀ ਸੇਵਾ ਕਰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਿਆਰ ਵਿੱਚ ਆ ਕੇ ਕਿਹਾ, ਜੋ ਮਨ ਪ੍ਰੀਤ ਧਰੇ ਸੰਗਤ ਕਰ ਸੇਵਾ, ਜਿਹੜਾ ਮੈਨੂੰ ਪ੍ਰੀਤ ਕਰਕੇ ਸੰਗਤ ਦੀ ਸੇਵਾ ਕਰੇ, ਉਹਨੂੰ 9 ਨਿੱਧਾਂ 18 ਸਿੱਧਾਂ ਦੇ ਪਦਾਰਥ ਮਿਲਦੇ ਨੇ। ਭਾਈ ਵੱਲੋ, ਮੈਨੂੰ ਲੱਗਦਾ ਜੇਠੇ ਨੇ 9 ਨਿੱਧਾਂ 18 ਸਿੱਧਾਂ ਸਭ ਪਦਾਰਥ ਲੈ ਜਾਣੇ ਨੇ। ਭਾਈ ਜੇਠਾ ਸੇਵਾ ਕਰਦੇ ਰਹੇ। ਇੱਕ ਦਿਨ ਇਤਿਹਾਸ ਵਿੱਚ ਉਹ ਦਿਨ ਆਇਆ ਜਿੱਦਣ ਮਾਤਾ ਮਨਸਾ ਦੇਵੀ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ, ਮੈਂ ਇਤਿਹਾਸ ਵਿੱਚੋਂ ਕਹਿ ਰਿਹਾ, ਧਿਆਨ ਨਾਲ ਸੁਣਿਓ। ਮਾਤਾ ਜੀ ਬੈਠਿਆਂ ਬੈਠਿਆਂ ਕਹਿੰਦੇ ਨੇ, ਗੁਰੂ ਅਮਰਦਾਸ ਪਾਤਸ਼ਾਹ, ਬੱਚੀਆਂ ਜਵਾਨ ਹੋ ਗਈਆਂ ਨੇ, ਵੱਡੀ ਦਾਨੀ ਦਾ ਤੇ ਵਿਆਹ ਹੋ ਗਿਆ, ਭਾਨੀ ਵਾਸਤੇ ਕੋਈ ਰਿਸ਼ਤਾ ਵੇਖੋ। ਤੇ ਮਹਾਰਾਜ ਕਹਿੰਦੇ ਨੇ, ਕਿਸ ਤਰ੍ਹਾਂ ਦਾ ਵਰ ਚਾਹੀਦਾ? ਇੰਨੇ ਨੂੰ ਸਾਹਮਣੇ ਨਜ਼ਰ ਪਏ, ਭਾਈ ਜੇਠਾ ਲੰਬਾ ਉੱਚਾ ਕੱਦ ਹੈ, ਕਾਲਾ ਦਾੜਾ, ਲੰਬਾ ਦਾੜਾ ਜੋ ਛਾਤੀ ਤੋਂ ਥੱਲੇ ਆਉਂਦਾ, ਲੰਬੀਆਂ ਭੁਜਾਵਾਂ ਨੇ, ਪਿਆਰ ਨਾਲ ਲੰਗਰ ਵਿੱਚੋਂ ਤੁਰੇ ਆਉਣ ਤੇ ਨਜ਼ਰ ਪਾ ਕੇ ਮਾਤਾ ਮਨਸਾ ਦੇਵੀ ਨੇ ਕਿਹਾ, ਪਾਤਸ਼ਾਹ, ਉਸ ਜਿੱਠੇ ਵਰਗਾ ਚਾਹੀਦਾ। ਤੇ ਗੁਰੂ ਅਮਰਦਾਸ ਮੁਸਕਰਾ ਕੇ ਕਹਿੰਦੇ ਨੇ, ਮਨਸਾ ਦੇਵੀ, ਜੇਠੇ ਵਰਗਾ ਤੇ ਦੁਨੀਆਂ ਵਿੱਚ ਸਿਰਫ ਜੇਠਾ ਬਣਿਆ, ਇਹਦੇ ਵਰਗਾ ਨਾ ਕੋਈ ਹੋਇਆ, ਨਾ ਆਉਣ ਵਾਲੇ ਸਮੇਂ ਵਿੱਚ ਕੋਈ ਹੋ ਸਕੇਗਾ। ਤੇ ਹੱਥ ਜੋੜ ਕੇ ਕਿਹਾ, ਪਾਤਸ਼ਾਹ, ਇਹ ਕੀ ਕਹਿੰਦੇ ਹੋ? ਉਹਦੇ ਮਾਂ ਪਿਓ ਨਹੀਂ, ਉਹਦਾ ਘਰ ਘਾਟ ਨਹੀਂ, ਕੁੱਲੀ ਵਿੱਚ ਰਹਿੰਦਾ, ਦਿਨੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ, ਇਹ ਠੀਕ ਹੈ, ਉਹ ਸੇਵਾ ਬੜੀ ਕਰਦਾ, ਸਿਮਰਨ ਬੜਾ, ਪਰ ਮਹਾਰਾਜ, ਮੇਰੀ ਭਾਨੀ ਦੇ ਵੇਖੋ ਲਾਇਕ ਕਿਵੇਂ ਹੋ ਸਕਦਾ? ਉਹਦਾ ਘਰ ਛੋਟਾ, ਉਹ ਸ਼ਨ ਕੁੱਲੀ ਵਿੱਚ ਰਹਿੰਦਾ, ਸਿਰ ਤੇ ਸ਼ਬਾ ਰੱਖ ਕੇ ਛੋਲੇ ਵੇਚਦਾ। ਪਾਤਸ਼ਾਹ ਨੇ ਉਦਣ ਪਿਆਰ ਵਿੱਚ ਆ ਕੇ ਕਿਹਾ, ਸੀ ਮਨਸਾ ਦੇਵੀ, ਦੁਨੀਆਂ ਦੀ ਨਜ਼ਰ ਵਿੱਚ ਜੇਠੇ ਦੇ ਸਿਰ ਤੇ ਘੁੰਗਣੀਆਂ ਦਾ ਸ਼ਾਬਾ ਹੈ, ਪਰ ਮੇਰੀ ਨਜ਼ਰ ਤੋਂ ਵੇਖ, ਉਹ ਘੁੰਗਣੀਆਂ ਦਾ ਸ਼ਾਬਾ ਨਹੀਂ, ਉਹ ਸੁਨਹਿਰੀ ਛਤਰ ਬਣਨ ਵਾਲਾ। ਇੱਕ ਦਿਨ ਇਹਦੇ ਸਿਰ ਤੇ ਸੁਨਹਿਰੀ ਛਤਰ ਚੁੱਲਣਗੇ। ਅੱਜ ਜੇਠੇ ਦਾ ਘਰ ਕੁੱਲੀ ਲੱਗਦਾ, ਅੱਜ ਜੇਠੇ ਦਾ ਘਰ ਤੈਨੂੰ ਛੰਨ ਕੁੱਲੀ ਦਿਸਦਾ। ਮਨਸਾ ਦੇਵੀ, ਇਹਦਾ ਘਰ ਇੰਨਾ ਸੋਹਣਾ ਬਣਨਾ, ਕੁੱਲ ਦੁਨੀਆਂ ਵਿੱਚੋਂ ਦੁਨੀਆਂ ਕਹੇਗੀ, ਜਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ। ਅੱਜ ਇਹਦੇ ਘਰ ਵਿੱਚ ਛੋਲੇ ਵੇਚ ਕੇ ਰੋਟੀ ਚੱਲਦੀ ਹੈ, ਕੱਲ ਨੂੰ ਸਮਾਂ ਆਉਣਾ, ਇਸ ਜੇਠੇ ਦੇ ਘਰ ਵਿੱਚੋਂ ਕਰੋੜਾਂ ਲੋਕ ਰੱਜ ਕੇ ਖਾਣਗੇ, ਪਰ ਲੰਗਰ ਵਿੱਚ ਟੋਟ ਨਹੀਂ ਆਏਗੀ। ਧੰਨਵਾਦ ਆ ਅਮਰਦਾਸ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਨਜ਼ਰ ਕਿਰਪਾ ਕੀਤੀ। ਇੱਕ ਗੱਲ ਕਹਿ ਕੇ ਮੈਂ ਸ਼ਬਦ ਦੀ ਵਿਚਾਰ ਵੱਲ ਆਉਣਾ। ਜਦੋਂ ਇਹ ਰਿਸ਼ਤਾ ਹੋ ਗਿਆ, ਸ਼ਾਦੀ ਵਿਆਹ ਆਨੰਦ ਕਾਰਜ ਹੋ ਗਿਆ, ਇੱਕ ਦਿਨ ਲਾਹੌਰ ਵਾਲਿਆਂ ਨੂੰ ਪਤਾ ਲੱਗਾ, ਲੰਘਦਿਆਂ ਲੰਘਦਿਆਂ ਉਹਦੇ ਤਾਏ ਚਾਚੇ ਸ਼ਰੀਕ ਲੰਘ ਰਹੇ ਸਨ, ਇੱਕ ਨੇ ਗੱਲ ਕਹੀ, ਉਹ ਸੁਣਿਆ ਕਿ ਹਰਦਾਸ ਦਾ ਪੁੱਤਰ ਜੇਠਾ ਬਾਬੇ ਗੁਰੂ ਅਮਰਦਾਸ ਦੀ ਬੱਚੀ ਨੂੰ ਵਿਆਹਿਆ ਗਿਆ, ਗੁਰੂ ਅਮਰਦਾਸ ਦਾ ਦਮਾਦ ਹੈ, ਚਲੋ ਗੋਇੰਦਵਾਲ ਸਾਹਿਬ ਦੇ ਲਾਗਿਓਂ ਦਰਿਆ ਪਾਰ ਕਰਨੇ, ਰਾਤੀ ਭਾਈ ਜੇਠੇ ਕੋਲ ਰਵਾਂਗੇ, ਅਕਸਰ ਸਾਡੀ ਕੁੱਲ ਦਾ ਹੈ, ਸਾਡਾ ਪੁੱਤ ਭਤੀਜਾ ਲੱਗਦਾ, ਦੇਖੋ ਜਦੋਂ ਸੁੱਖ ਆ ਜਾਣ ਫਿਰ ਰਿਸ਼ਤੇ ਵੀ ਬਣ ਜਾਂਦੇ ਨੇ। ਉਹ ਆ ਗਿਆ ਪਿਆਰ ਨਾਲ, ਤੇ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ ਸਾਹਮਣੇ ਇੱਕ ਨੌਜਵਾਨ ਹੱਥ ਵਿੱਚ ਟੋਕਰੀ ਚੁੱਕੀ ਹੈ, ਵਸਤਰ ਦਾੜਾ ਮਿੱਟੀ ਨਾਲ ਭਰਿਆ ਹੈ। ਉਹਨੂੰ ਵੇਖ ਕੇ ਰੋਕ ਕੇ ਕਹਿੰਦੇ ਨੇ, ਕਾਕਾ ਇੱਥੇ ਭਾਈ ਜੇਠਾ ਸਾਡਾ ਰਹਿੰਦਾ, ਗੁਰੂ ਅਮਰਦਾਸ ਮਹਾਰਾਜ ਦਾ ਦਮਾਦ ਹੈ, ਉਹਨਾਂ ਦਾ ਜਵਾਈ ਲੱਗਦਾ, ਸਾਡਾ ਪੁੱਤ ਭਤੀਜਾ, ਅਸੀਂ ਉਹਨੂੰ ਮਿਲਣਾ। ਤੇ ਅੱਖਾਂ ਭਰ ਕੇ ਉਸ ਨੌਜਵਾਨ ਨੇ ਤੱਕਿਆ, ਇਹ ਨੌਜਵਾਨ ਭਾਈ ਜੇਠਾ ਗੁਰੂ ਰਾਮਦਾਸ ਜੀ ਸਨ। ਪਿਆਰ ਨਾਲ ਵੇਖ ਕੇ ਹੱਥ ਜੋੜੇ ਟੋਕਰੀ ਰੱਖ ਦਿੱਤੀ, ਦੋਵਾਂ ਬਜ਼ੁਰਗਾਂ ਦੇ ਪੈਰੀਂ ਹੱਥ ਲਾਇਆ, ਜੀ ਮੈਂ ਹੀ ਜੇਠਾ ਹਾਂ। ਤੇ ਜਦੋਂ ਦੋਵਾਂ ਸੱਜਣਾ ਵੇਖਿਆ, ਕ੍ਰੋਧ ਗੁੱਸੇ ਵਿੱਚ ਬੋਲੇ, ਕਹਿਣ ਲੱਗੇ, ਆਹ ਕੀ ਹਾਲ ਬਣਾਇਆ, ਉਹ ਸਹੁਰਿਆਂ ਦੇ ਘਰ ਟੋਕਰੀ ਢੋਨੇ, ਸਾਡੀ ਕੁੱਲ ਵੰਸ਼ ਨੂੰ ਦਾਗ ਲਾ ਦਿੱਤਾ, ਇਹ ਕੀ ਕਰ ਰਿਹਾ, ਜੇ ਦਿਹਾੜੀ ਮਜ਼ਦੂਰੀ ਕਰਨੀ ਸੀ ਲਾਹੌਰ ਕਰ ਲੈਂਦਾ, ਸਾਡੀ ਸੋਢੀਆਂ ਦੀ ਉੱਚੀ ਕੁੱਲ ਦੀ ਨੱਕ ਵਢਾ ਦਿੱਤੀ। ਇੰਨੀਆਂ ਗੱਲਾਂ ਕਹਿ ਰਹੇ ਸਨ, ਭਾਈ ਜੇਠਾ ਹੱਥ ਜੋੜ ਕੇ ਸਿਰ ਝੁਕਾ ਕੇ ਖਲੋਤੇ ਰਹੇ, ਕਿਉਂਕਿ ਧੰਨ ਗੁਰੂ ਰਾਮਦਾਸ ਉਹ ਸੱਚਾ ਪਾਤਸ਼ਾਹ ਹੈ, ਅੱਜ ਬਜ਼ੁਰਗਾਂ ਦੇ ਸਾਹਮਣੇ ਕੋਈ ਆਵਾਜ਼ ਨਹੀਂ ਕਰੇਗਾ। ਕਿਉਂ? ਇੱਕ ਦਿਨ ਗੁਰੂ ਰਾਮਦਾਸ ਸਾਹਿਬ ਨੇ ਕਹਿਣਾ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ, ਵੱਡੇ ਕੁਝ ਵੀ ਕਹਿਣ, ਛੋਟੇ ਸਾਹਮਣੇ ਕੁਝ ਨਾ ਬੋਲਣੇ ਸਿੱਖੀ ਦਾ ਫਰਜ਼ ਹੈ। ਹੱਥ ਜੋੜ ਕੇ ਖਲੋਤੇ ਰਹੇ, ਸਿਰ ਨੀਵਾਂ ਰੱਖਿਆ। ਇੰਨੇ ਨੂੰ ਗੁਰੂ ਅਮਰਦਾਸ ਆ ਗਏ ਤੇ ਹਮ ਗੁਰੂ ਅਮਰਦਾਸ ਮਹਾਰਾਜ ਨੂੰ ਇਹਦੇ ਬਜ਼ੁਰਗ ਬੋਲੇ, ਕਹਿਣ ਲੱਗੇ, ਮਹਾਰਾਜ ਆਹ ਤੁਸੀਂ ਚੰਗਾ ਨਹੀਂ ਕੀਤਾ, ਇਹਨੂੰ ਤੇ ਚਲੋ ਮਤ ਥੋੜੀ ਹੋ ਸਕਦੀ ਹੈ, ਤੁਸੀਂ ਤੇ ਸਿਆਣੇ ਸੀ, ਜਵਾਈਆਂ ਤੋਂ ਟੋਕਰੀ ਕੌਣ ਚੁਕਾਉਂਦਾ, ਦਮਾਦਾਂ ਤੋਂ ਮਜ਼ਦੂਰੀ ਕੌਣ ਕਰਾਉਂਦਾ, ਇਹਦੇ ਸਿਰ ਤੇ ਟੋਕਰੀ ਦਿੱਤੀ ਹੈ, ਸਾਡੇ ਕੁੱਲ ਸੋਢੀਆਂ ਦੇ ਕੁੱਲ ਦੀ ਨੱਕ ਨੀਵੀਂ ਕਰ ਦਿੱਤੀ, ਸਾਡੀ ਕੁੱਲ ਨੂੰ ਦਾਗ ਲਾ ਦਿੱਤਾ। ਗੁਰੂ ਅਮਰਦਾਸ ਮਹਾਰਾਜ ਵਿੱਚ ਫਿਰ ਬੋਲ ਪਏ, ਕਹਿਣ ਲੱਗੇ, ਗੱਲ ਸੁਣੋ ਬਜ਼ੁਰਗੋ, ਦੱਸੋ ਕੀ ਦਾਗ ਲਾਇਆ, ਜੇਠੇ ਨੇ ਕੋਈ ਮਾੜਾ ਕਰਮ ਕੀਤਾ, ਉਹ ਬਜ਼ੁਰਗਾਂ ਨੇ ਜਿਹੜੀ ਗੱਲ ਕਹੀ। ਤਾਂ ਲਾਹੌਰ ਦੇ ਸੋਢੀ ਜੋ ਬੋਲੇ, ਭਾਈ ਸੰਤੋਖ ਸਿੰਘ ਨੇ ਲਿਖਿਆ, ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ, ਇਹ ਪੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿੱਤ ਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਰ ਵਸਿਓ ਨਿਰਭਾਗਾ, ਇਹ ਅਭਾਗਾ ਸਹੁਰਿਆਂ ਦੇ ਘਰ ਰਹਿਣ ਲੱਗ ਪਿਆ, ਇਸਨੇ ਤੋਂ ਸਿਰ ਸ਼ਾਹੀ ਮਾਟੀ ਪਾਈ। ਹੇ ਗੁਰੂ ਅਮਰਦਾਸ ਮਹਾਰਾਜ, ਇਹਨੇ ਤਾਂ ਸਿਰ ਵਿੱਚ ਮਿੱਟੀ ਪਾ ਲਈ, ਮਹਾਰਾਜ ਤੁਸੀਂ ਕਿਰਪਾ ਕਿਉਂ ਨਹੀਂ ਕੀਤੀ, ਤੁਸੀਂ ਤਾਂ ਸਿਆਣੇ ਸੀ, ਕਿਉਂ ਨਾ ਵਿਚਾਰ ਕਰੋ, ਤੁਮ ਉਚਤਾਈ, ਤੁਸੀਂ ਤੇ ਉੱਚੀ ਮਤ ਵਾਲੇ ਸੀ, ਵਿਚਾਰ ਕਰਦੇ, ਇਸ ਜਵਾਈ ਨੂੰ ਦਮਾਦ ਬਣਾ ਕੇ, ਇਹਨੂੰ ਜਵਾਈ ਬਣਾ ਕੇ ਸਿਰ ਤੇ ਟੋਕਰੀ ਕਿਉਂ ਚੁਕਾ ਦਿੱਤੀ, ਇਹਨੇ ਸੋਢੀਆਂ ਦੀ ਕੁੱਲ ਨੂੰ ਦਾਗ ਲਾ ਦਿੱਤਾ। ਗੁਰੂ ਅਮਰਦਾਸ ਸੁਣਦੇ ਰਹੇ, ਭਾਈ ਜੇਠਾ ਗੁਰੂ ਰਾਮਦਾਸ ਸਿਰ ਨੀਵਾਂ ਕਰਕੇ ਅੱਖਾਂ ਭਰ ਲਈਆਂ, ਕੌਣ ਦੱਸੇ ਮੇਰਾ ਪਿਤਾ ਪੁਰਖ ਉਹ ਜਿਹਦੇ ਸਾਹਮਣੇ ਉੱਚੀ ਜ਼ਬਾਨ ਵਿੱਚ ਬੋਲਦੇ ਹੋ, ਇਹ ਦੀਨ ਦੁਨੀ ਦਾ ਪਾਤਸ਼ਾਹ ਖਲੋਤਾ, ਗੁਰੂ ਅਮਰਦਾਸ ਸਾਹਿਬ ਦੇ ਸਾਹਮਣੇ ਉੱਚੀ ਆਵਾਜ਼ ਨਾ ਬੋਲੋ, ਪਰ ਆਪਣੇ ਬਜ਼ੁਰਗਾਂ ਨੂੰ ਕਹਿ ਨਾ ਸਕੇ, ਅੱਖਾਂ ਬਰਾਗ ਤੇ ਪਛਤਾਵੇ ਨਾਲ ਭਰ ਲਈਆਂ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਜਿਹੜੇ ਬਚਨ ਕਹੇ ਉਹ ਸੁਣਨ ਵਾਲੇ ਨੇ, ਬਾਬੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬੋਲ ਕਹੇ, ਕਹਿਣ ਲੱਗੇ, ਸੁਣੋ ਉਹ ਸੋਢੀਆਂ ਦੀ ਕੁੱਲ ਵਾਲਿਓ, ਤੁਸੀਂ ਕਹਿੰਦੇ ਹੋ ਕੁੱਲ ਨੂੰ ਦਾਗ ਲਾ ਦਿੱਤਾ, ਕੁੱਲ ਨੀਵੀਂ ਕਰ ਦਿੱਤੀ, ਤੁਹਾਡੀ ਕੁੱਲ ਦੀ ਨੱਕ ਕਟਾ ਦਿੱਤੀ, ਜੇ ਸੱਚ ਪੁੱਛਦੇ ਹੋ ਤੇ ਹਕੀਕਤ ਇਹ ਹੈ, ਜੇ ਇਹ ਤੁਹਾਡੀ ਵੰਸ਼ ਸੋਢੀਆਂ ਦੀ ਕੁੱਲ ਵਿੱਚ ਜਨਮ ਨਾ ਲੈਂਦਾ ਤੇ ਤੁਹਾਡੀ ਕੁੱਲ ਦੇ ਜਿੰਨੇ ਪਿੱਤਰ ਸਾਨੂੰ ਨਹੀਂ ਨਰਕਾਂ ਵਿੱਚ ਜਾ ਪੈਣਾ ਸੀ। ਧੰਨ ਗੁਰੂ ਅਮਰਦਾਸ, ਜੋ ਬਚਨ ਗੁਰੂ ਅਮਰਦਾਸ ਸਾਹਿਬ ਨੇ ਕਹੇ, ਭਾਈ ਸੰਤੋਖ ਸਿੰਘ ਲਿਖਦੇ, ਮਹਾਰਾਜ ਨੇ ਭਾਈ ਜੇਠੇ ਦੀ ਕੰਢ ਤੇ ਹੱਥ ਰੱਖ ਕੇ ਕਿਹਾ, ਜੇ ਇਹ ਨੇ ਜਨਮਿਓ ਬੰਸ ਤੁਮਾਰੇ, ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਇਹ ਤੁਹਾਡੀ ਵੰਸ਼ ਚ ਜਨਮ ਨਾ ਲੈਂਦਾ ਤੁਹਾਡੇ ਪਿੱਤਰ ਨਰਕ ਵਿੱਚ ਪੈ ਜਾਣੇ ਸੀ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਇਹ ਤਰਸ ਕਿਰਪਾ ਕੀਤੀ। ਇੱਥੋਂ ਇਤਿਹਾਸ ਆਪਾਂ ਕੱਲ ਵੀ ਕਹਿਣਾ, ਅੱਜ ਰਹਿੰਦੀਆਂ ਪੰਕਤੀਆਂ ਸਤਿਗੁਰੂ ਜੀ ਕੀ ਬਖਸ਼ਿਸ਼ ਕਰ ਰਹੇ ਹਨ।
ਆਠ ਪਹਿਰ ਪ੍ਰਭ ਆਪਣਾ ਧਿਆਈਐ,
ਹਜ਼ੂਰ ਨੇ ਕਿਹਾ, ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਸੱਜਣਾ, ਤਾਂ ਅਰਦਾਸ ਵੀ ਕਰ, ਉਹ ਤੈਨੂੰ ਰੱਖ ਲਏਗਾ, ਅਰਦਾਸ ਕਰ ਆਪਣੇ ਔਗਣਾਂ ਦੀ ਉਹ ਮੇਟ ਦੇਗਾ, ਤੇ ਅੱਠੇ ਪੈਰ ਉਸ ਪਿਆਰੇ ਨੂੰ ਸਿਮਰਿਆ ਕਰ।
ਗੁਰ ਪ੍ਰਸਾਦ ਭਉ ਤਰੀਐ,
ਗੁਰੂ ਦੀ ਕਿਰਪਾ ਪ੍ਰਸਾਦ ਨਾਲ ਮਨ ਵਿੱਚ ਭਉ ਰੱਖ, ਉਹਦਾ ਨਾਮ ਜਪ, ਇਹ ਗੁਰੂ ਦਿਆ ਸਿੱਖਾ ਤੂੰ ਤਰ ਜਾਏਗਾ।
ਤਪ ਤਿਆਗ ਹੋਈ ਹੈ ਸਭ ਰੇਣਾ।
ਆਪਣਾ ਆਪ ਤਿਆਗ ਕੇ ਸਭਨਾ ਦੀ ਰੇਣ ਭਾਵ ਨਿਮਰਤਾ ਵਿਚ ਰਹੋ।
ਜੀਵਤਿਆਂ ਇਉਂ ਮਰੀਐ,
ਇਸ ਤਰ੍ਹਾਂ ਸੰਸਾਰ ਵਿਚ ਮਾਣ ਮਿਟਾ ਕੇ ਜਿਉਂਦਿਆਂ ਦੀ ਨਿਮਰਤਾ ਵਿਚ ਮਰ ਕੇ ਰਹਿਣਾ ਹੈ।
ਸਫਲ ਜਨਮ ਤਿਸ ਕਾ ਜਗ ਭੀਤਰ,
ਉਸ ਫਿਰ ਸਿੱਖ ਦਾ ਸੰਸਾਰ ਦੇ ਅੰਦਰ ਜਨਮ ਸਫਲ ਹੁੰਦਾ ਹੈ।
ਸਾਧ ਸੰਗ ਨਾਉ ਜਾਪੇ,
ਸਾਧ ਸੰਗਤ ਵਿਚ ਜੁੜ ਕੇ ਨਾਮ ਜਪਦੇ ਹਨ।
ਸਗਲ ਮਨੋਰਥ ਤਿਸ ਕੇ ਪੂਰਨ,
ਸਾਰੇ ਹੀ ਮਨੋਰਥ ਉਸ ਸਿੱਖ ਦੇ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਜਿਸ ਦਇਆ ਕਰੇ ਪ੍ਰਭ ਆਪੇ,
ਇਹਦੇ ਉੱਤੇ ਪਿਆਰਾ ਪਰਮਾਤਮਾ ਆਪ ਦਇਆ ਕਰ ਦਿੰਦਾ ਹੈ।
ਦੀਨ ਦਇਆਲ ਕਿਰਪਾਲ ਪ੍ਰਭ ਸਵਾਮੀ,
ਇਹ ਦੀਨ ਦਿਆਲੂ ਕਿਰਪਾਲੂ ਪਰਮਾਤਮਾ ਵਾਹਿਗੁਰੂ, ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਕਹਿੰਦੇ ਅਰਦਾਸ ਕਰ ਕਿ ਹੇ ਪਰਮਾਤਮਾ, ਮੈਂ ਤੇਰੀ ਸ਼ਰਨ ਵਿਚ ਹਾਂ।
ਤੇਰੀ ਸਾਰਨ ਦਇਆਲਾ,
ਤੇਰੀ ਸ਼ਰਨ ਦਇਆ ਨਾਲ ਭਰੀ ਹੋਈ ਹੈ। ਤੂੰ ਔਗਣ ਵੇਖ ਕੇ ਕਿਸੇ ਨਾਲ ਰੋਸ ਨਹੀਂ ਕਰਦਾ, ਵਿਤਕਰਾ ਨਹੀਂ ਕਰਦਾ, ਘਿਰਨਾ ਨਹੀਂ ਕਰਦਾ, ਤੁਸੀਂ ਦਇਆਵਾਨ ਹੋ।
ਕਰ ਕਿਰਪਾ ਆਪਣਾ ਨਾਮ ਦੀਜਾ,
ਅਰਦਾਸ ਕਰ ਹੇ ਪਰਮਾਤਮਾ ਵਾਹਿਗੁਰੂ, ਕਿਰਪਾ ਕਰਕੇ ਆਪਣਾ ਨਾਮ ਬਖਸ਼ੋ।
ਨਾਨਕ ਸਾਦਰ ਵਾਲਾ,
ਇਹ ਦਾਸ ਨਾਨਕ ਸਾਦਰ ਵਾਲਾ, ਆਪ ਜੀ ਦੇ ਜਪਣ ਵਾਲੇ ਸਿੱਖਾਂ ਦੀ ਰਵਾਲ ਚਰਨ ਧੂੜ ਮਿਲੇ, ਇਹ ਅਰਦਾਸ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਰ ਕਿ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇਸ ਤਰ੍ਹਾਂ ਉਹ ਭਗਤੀ ਦੀ ਦਾਤ ਬਖਸ਼ ਦੇਣਗੇ। ਆਓ ਅੱਜ ਦਾ ਜੋ ਮਹੀਨਾ ਸਤਿਗੁਰ ਜੀ ਦਾ ਉਪਦੇਸ਼ ਹੈ ਉਹ ਵੀ ਚੰਦ ਮਿੰਟਾਂ ਵਿੱਚ ਸਰਵਣ ਕਰੀਏ ਜੀ।
ਕੱਤਕ ਕਰਮ ਕਮਾਵਨੇ, ਦੋਸ ਨਾ ਕਾਹੂ ਜੋਗ।
ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਕਿਹਾ ਦੋਸ਼ ਨਾ ਦੇਈ ਕਿਸੇ ਨੂੰ, ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ, ਜੋ ਤੂੰ ਬੀਜੇਗਾ ਉਹ ਮਿਲੇਗਾ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆ, ਇਹ ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ।
ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ,
ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਹੈ ਉਹਨਾਂ ਨੂੰ ਸਾਰੇ ਰੋਗ ਆ ਕੇ ਪੈ ਜਾਂਦੇ ਨੇ। ਦੁੱਧ ਨੂੰ ਜਿਹੜਾ ਵਿਸਾਰ ਦਿੰਦਾ ਹੈ ਪਰਮਾਤਮਾ ਵਾਹਿਗੁਰੂ, ਉਹਨੂੰ ਕੀ ਮਿਲਦਾ? ਤਾਂ ਮਹਾਰਾਜ ਨੇ ਅੱਜ ਕਿਹਾ ਜਿਹੜਾ ਤੇਰਾ ਨਾਮ ਵਿਸਾਰ ਦਿੰਦਾ ਉਸ ਪਰਮਾਤਮਾ ਦਾ ਨਾਮ ਭੁੱਲ ਜਾਂਦਾ, ਉਹਨੂੰ ਰੋਗ ਵਿਆਪਦੇ ਨੇ। ਕਾਮ ਕ੍ਰੋਧ ਲੋਮੋ ਅਹੰਕਾਰ ਵੀ ਤੁੱਧ ਨੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਜਦੋਂ ਉਹਦਾ ਨਾਮ ਵਿਸਰਦਾ ਔਗਣ ਫਿਰ ਲਾਗੂ ਹੋ ਜਾਂਦੇ ਹਨ।
ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ,
ਜਿਹੜੇ ਰੱਬ ਤੋਂ ਬੇਮੁੱਖ ਹੋ ਗਏ, ਪਦਾਰਥ ਲੈ ਲੈ ਪਰਮਾਤਮਾ ਚੇਤੇ ਨਹੀਂ ਆਇਆ, ਪੁੱਤਰ ਧੀਆਂ ਮਿਲ ਗਏ ਰੱਬ ਚੇਤੇ ਨਹੀਂ ਆਉਂਦਾ, ਉਹ ਬੇਮੁੱਖ ਹੋ ਗਏ, ਉਹਨਾਂ ਦਾ ਜਨਮ ਵਿਜੋਗ ਤੇ ਸੋਗ ਦੁੱਖ ਵਿੱਚ ਰਹਿੰਦਾ ਹੈ।
ਤਿੰਨ ਮਹਿ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ,
ਜਿਨ੍ਹਾਂ ਮਾਇਆ ਦੇ ਭੋਗਾਂ ਕਰਕੇ ਵਾਹਿਗੁਰੂ ਵਿਸਰਦਾ, ਜਿਨ੍ਹਾਂ ਪੁੱਤਾਂ ਪਦਾਰਥਾਂ ਕਰਕੇ ਨਾਮ ਭੁੱਲਦਾ। ਮਹਾਰਾਜ ਕਹਿੰਦੇ ਇੱਕ ਦਿਨ ਖਿੰਨ ਵਿੱਚ ਹੀ ਕੌੜਾ ਹੋ ਜਾਂਦਾ, ਜਿੱਦਣ ਮੌਤ ਆਉਂਦੀ ਹੈ ਸਭ ਕੁਝ ਉਦਣ ਖਿੰਨ ਵਿੱਚ ਕੌੜਾ ਹੋ ਜਾਂਦਾ ਹੈ।
ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵਹਿ ਰੋਜ,
ਇੱਥੇ ਵਿੱਚ ਦਾ ਅਰਥ ਵਿਚਕਾਰ ਨਹੀਂ ਹੈ, ਵਿੱਚ ਦਾ ਅਰਥ ਹੈ ਵਿਚੋਲਾ। ਮਹਾਰਾਜ ਨੇ ਕਿਹਾ ਫਿਰ ਕੋਈ ਵਿਚੋਲਾ ਨਹੀਂ ਵਿੱਚ ਕੁਝ ਕਰ ਸਕਦਾ, ਕਿਉਂਕਿ ਸਾਰੀ ਉਮਰ ਤੋਂ ਸੰਸਾਰ ਦੇ ਮੋਹ ਵਿੱਚ ਗੁਜ਼ਾਰ ਦਿੱਤੀ, ਹੁਣ ਕੋਈ ਵਿੱਚ ਵਿਚੋਲਾ ਕੁਝ ਨਹੀਂ ਕਰ ਸਕੇਗਾ, ਤੇਰੇ ਕਰਮਾਂ ਦਾ ਦੁੱਖ ਤੈਨੂੰ ਆ ਪਵੇਗਾ।
ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ,
ਫਿਰ ਤੇਰਾ ਕੀਤਾ ਕੁਝ ਨਹੀਂ ਹੋਏਗਾ, ਜੋ ਕਰਤੇ ਪੁਰਖ ਨੇ ਲਿਖ ਦਿੱਤਾ ਉਹਦੇ ਮੁਤਾਬਕ ਹੀ ਤੈਨੂੰ ਸੰਸਾਰ ਦੇ ਦੁੱਖ ਕਸ਼ਟ ਮਿਲਣਗੇ।
ਭਾਗੀ ਮੇਰਾ ਪ੍ਰਭ ਮਿਲੈ ਤਾਂ ਉੱਤਰ ਹੈ ਸਭ ਬਿਯੋਗ।
ਮਹਾਰਾਜ ਫਿਰ ਜੇ ਕੋਈ ਕਰਮ ਕਰ ਲਏ ਤਾਂ ਬਚਣ ਦਾ ਕੋਈ ਰਸਤਾ ਨਹੀਂ? ਕਹਿਣ ਲੱਗੇ ਹੈ ਨਾ ਰਸਤਾ, ਕਿਸੇ ਵੱਡੇ ਭਾਗਾਂ ਵਾਲੇ ਨੂੰ ਸਤਿਗੁਰੂ ਮਿਲ ਪਵੇ, ਜੇ ਸਤਿਗੁਰੂ ਮਿਲਦਾ ਤਾਂ ਸਤਿਗੁਰ ਖੋਟਿਓ ਖਰੇ ਕਰੇ, ਵੱਡੇ ਭਾਗ ਬਣ, ਤੈਨੂੰ ਸਤਿਗੁਰੂ ਮਿਲ ਪੈਣ ਤਾਂ ਤੇਰੇ ਵਿਯੋਗ ਖਤਮ ਹੋ ਸਕਦੇ ਹਨ।
ਨਾਨਕ ਕਉ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ
ਅਰਦਾਸ ਕਰ ਹੱਥ ਜੋੜ ਕੇ ਨਾਨਕ ਕੋ ਪ੍ਰਭ ਰਾਖ ਲੇ ਐ ਮੇਰੇ ਮਾਲਕ ਵਾਹਿਗੁਰੂ ਮੇਰੇ ਤੋਂ ਕਰਮ ਜੋ ਹੋਣੇ ਸਨ ਹੋ ਗਏ ਨੇ ਹੁਣ ਮੈਨੂੰ ਕਿਰਪਾ ਕਰਕੇ ਰੱਖ ਲਓ ਆਪਣੀ ਚਰਨ ਸ਼ਰਨ ਬਖਸ਼ੋ
ਤਤਕ ਹੋਵੇ ਸਾਧ ਸੰਗ
ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਸਭ ਚਿੰਤਾਵਾਂ ਸੋਚ ਦੁੱਖ ਰੋਗ ਸੋਗ ਮਿਟ ਜਾਣਗੇ ਸੱਜਣਾ ਤੂੰ ਸਾਧ ਸੰਗਤ ਕਰਿਆ ਕਰ ਗੁਰੂ ਦੀ ਸੰਗਤ ਵਿੱਚ ਬੈਠ ਤੇਰੇ ਸਾਰੇ ਦੁੱਖ ਰੋਗ ਸੰਤਾਪ ਤੇ ਪਾਪ ਮਿਟ ਜਾਣਗੇ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੋਂ ਮਾਪਣ ਵਿਰਧ ਰਖਾਵੋ ਫਿਰ ਮਹਾਰਾਜ ਨੇ ਕਿਹਾ ਕੋਟ ਪਰਾਧ ਮਿਟੇ ਹਰ ਸੇਵਾ ਗੁਰੂ ਦੀ ਸੇਵਾ ਵਿੱਚ ਸੰਗਤ ਵਿੱਚ ਆਈ ਕਰੋੜਾਂ ਅਪਰਾਧ ਤੇਰੇ ਮਿਟ ਜਾਣਗੇ ਸਤਿਗੁਰੂ ਨਦਰ ਕਿਰਪਾ ਕਰਨ ਰਹਿੰਦੇ ਜੀਵਨ ਵਿੱਚ ਸਤ ਸੰਗਤ ਨਾਮ ਸਿਮਰਨ ਬਖਸ਼ਣ ਸਮੂਹ ਸੰਗਤਾਂ ਦਾ ਧੰਨਵਾਦ ਧੰਨ ਗੁਰੂ ਰਾਮਦਾਸ ਮਹਾਰਾਜ ਤੁਹਾਡੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਓ ਆਖਰੀ ਪੰਕਤੀ ਸਰਵਣ ਕਰਕੇ ਸਮਾਪਤੀ ਕਰੀਏ ਜੀ
ਨਾਨਕ ਕਹੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਏ ਸਾਧ ਸੰਗ ਬਿਨਸੈ ਸਭੇ ਸੋਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ